ਹਾਂ ਜੀ
ਸੰਤਾਂ ਸੇਤੀ ਰੰਗ ਨ ਲਾਏ ਸਖਤ ਸੰਗ ਦੇ ਕਰਮ ਕਮਾਏ
ਸੰਤਾਂ ਸੇਤੀ ਇਹਨੂੰ ਸੇਤੀ ਨਹੀਂ ਆਖਣਾ ਸੇਤੀ ਆਖਾਂਗੇ ਬਿੰਦੀ ਲਾ ਕੇ ਸੰਤਾਂ ਸੇਤੀ ਰੰਗ ਨਾ ਲਾਏ ਰੰਗ ਮੈਂ ਅੱਗੇ ਵੀ ਕਈ ਵਾਰੀ ਆਖਿਆ ਰੰਗ ਕਿਸ ਨੂੰ ਆਖੀਦਾ ਬੇਟੇ ਹੁਣ ਇੱਦਾਂ ਯਾਦ ਕਰਿਆ ਕਰੋ ਨਹੀਂ ਤੇ ਯਾਦ ਨਹੀਂ ਰਹਿੰਦੇ ਤੁਹਾਨੂੰ ਮੈਂ ਪੁੱਛਿਆ ਕਰ ਲਿਆ ਪ੍ਰੇਮ ਬਹੁਤ ਅੱਛਾ ਪ੍ਰੇਮ ਸੰਤਾਂ ਸੇਤੀ ਰੰਗ ਨਾ ਲਾਏ ਸੰਤ ਕਿਹਨਾਂ ਨੂੰ ਆਖਿਆ ਪ੍ਰਭੂ ਦੇ ਪਿਆਰੇ ਭਗਤਾਂ ਨੂੰ ਗੁਰੂ ਨੂੰ ਵੀ ਸੰਤ ਆਖੀਦਾ ਤੇ ਕਹਿੰਦੇ ਨੇ ਸੰਤਾਂ ਸੇਤੀ ਰੰਗ ਨਾ ਲਾਏ ਪਰਮੇਸ਼ਰ ਦੇ ਪਿਆਰਿਆਂ ਨਾਲ ਜੇ ਕੋਈ ਮਨੁੱਖ ਪਿਆਰ ਨਹੀਂ ਬਣਾਉਂਦਾ ਉਹਨਾਂ ਦਾ ਇੱਜ਼ਤ ਸਤਿਕਾਰ ਨਹੀਂ ਕਰਦਾ ਉਹਨਾਂ ਤੋਂ ਕੁਝ ਸਿੱਖਦਾ ਨਹੀਂ ਜਿਹੜਾ ਮਨੁੱਖ ਭਗਤਾਂ ਸੰਤਾਂ ਕੋਲ ਨਹੀਂ ਬਹਿੰਦਾ ਉਹਨਾਂ ਤੋਂ ਕੁਝ ਸਿੱਖਦਾ ਨਹੀਂ ਉਹਨਾਂ ਨਾਲ ਪਿਆਰ ਨਹੀਂ ਪਾਉਂਦਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਗੰਢਦਾ ਪਿਆਰ ਦਾ ਨਾਤਾ ਉਹਨਾਂ ਨਾਲ ਨਹੀਂ ਜੜਦਾ ਉਹਨਾਂ ਲਈ ਤੋ ਆਖਦੇ ਨੇ ਸੰਤਾਂ ਸੇਤੀ ਰੰਗ ਨਾ ਲਾਏ
ਸਾਕਤ ਸੰਗ ਵਿਕਰਮ ਕਮਾਏ
ਸਾਕਤ ਸੰਗ ਵਿਕਰਮ ਕਮਾਏ ਕਹਿੰਦੇ ਨੇ ਮਨੁੱਖ ਦੀ ਇਹ ਆਦਤ ਏ ਕਿ ਸੰਤਾਂ ਨਾਲ ਪਿਆਰ ਤੇ ਨਹੀਂ ਲਾਉਂਦਾ ਪਰ ਕੋਈ ਸਾਕਤ ਕਹਿੰਦੇ ਨੇ ਰੱਬ ਨਾਲੋਂ ਟੁੱਟਿਆ ਹੋਏ ਨਾ ਉਹਦੇ ਨਾਲ ਛੇਤੀ ਦੋਸਤੀ ਬਣਾਈਦੀ ਹੈ ਸਾਕਤ ਸੰਗ ਰੱਬ ਨਾਲੋਂ ਟੁੱਟੇ ਹੋਏ ਨਾਲ ਵਿਕਰਮ ਭੈੜੇ ਕਰਮ ਕਮਾਏ ਕਮਾਉਣ ਨੂੰ ਤਤਪਰ ਏ ਬੜੇ ਉਤਾਵਲੇ ਹੋਈਦਾ ਭੈਣਿਆਂ ਦੀ ਸੰਗਤ ਚ ਜਾਣ ਨੂੰ ਉਹਨਾਂ ਨਾਲ ਰਲ ਕੇ ਮੰਦੇ ਕੰਮ ਕਰਨ ਨੂੰ ਮਨੁੱਖ ਬੜਾ ਛੇਤੀ ਤਿਆਰ ਹੈ ਲੇਕਿਨ ਕੋਈ ਆਖੇ ਨਾ ਕਿ ਬਈ ਫਲਾਨੀ ਥਾਂ ਕੋਈ ਸੰਤ ਆਏ ਨੇ ਕੋਈ ਬੰਦਗੀ ਹੋ ਰਹੀ ਹੈ ਕੋਈ ਭਗਤੀ ਹੋ ਰਹੀ ਹੈ ਫਲਾਨੀ ਥਾਂ ਦੀਵਾਨ ਸਜਿਆ ਕਹਿੰਦੇ ਨੇ ਉੱਥੇ ਜਾਣ ਨੂੰ ਮਨੁੱਖ ਤਿਆਰ ਨਹੀਂ ਸੰਤਾਂ ਸੇਤੀ ਰੰਗ ਨਾ ਲਾਏ ਲੇਕਿਨ ਕੋਈ ਹੋਵੇ ਸਾਕਤ ਉਹਦੇ ਕੋਲ ਭੱਜ ਕੇ ਜਾਏਗਾ ਮੰਦੇ ਕੰਮ ਕਰਾਉਣ ਲਈ ਇਹ ਮਨੁੱਖ ਦੀ ਕਹਿੰਦੇ ਨੇ ਆਦਤ ਹੈ ਹਾਂਜੀ
ਦੁਲਭ ਦੇਖ ਹੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ
ਦੁਲਭ ਦੇ ਕੋਈ ਅਗਿਆਨੀ ਜੜ ਆਪਣੀ ਆ ਉਪਾੜੀ ਜੀਓ ਦੁਲਭ ਦਾ ਭਾਵ ਕੀ ਹੈ ਜਿਹੜੀ ਛੇਤੀ ਨਹੀਂ ਲੱਭਦੀ ਜਿਹੜੀ ਮਸਾਂ ਕਰਕੇ ਮਿਲਦੀ ਹੈ ਦੁਲਭ ਜਿਹੜੀ ਛੇਤੀ ਨਹੀਂ ਮਿਲਦੀ ਜਿਹੜੀ ਛੇਤੀ ਨਹੀਂ ਲੱਭਦੀ ਮਨੁੱਖਾ ਜਨਮ ਛੇਤੀ ਨਹੀਂ ਮਿਲਦਾ ਦੁਲਭ ਦੇਹ ਕਹਿੰਦੇ ਨੇ ਮਨੁੱਖਾ ਸਰੀਰ ਇਹ ਦੇਹੀ ਬੜੀ ਦੁਲਭ ਏ ਛੇਤੀ ਨਹੀਂ ਮਿਲਦੀ ਔਰ ਜੇ ਸਤਿਗੁਰਾਂ ਨੇ ਆਖਿਆ ਤੇ ਸੱਚਾਈ ਹੈ ਔਰ ਫਿਰ ਵੀ ਇਸ ਦੇਹੀ ਤੋਂ ਲਾਹਾ ਨਹੀਂ ਲੈਂਦੇ ਆਪਾਂ ਤਾਂ ਆਖਦੇ ਨੇ ਦੁਲਭ ਦੇ ਖੋਈ ਅਗਿਆਨੀ ਐਵੀਂ ਗਵਾ ਲਈ ਖੋਈ ਖੋ ਦਿੱਤੀ ਗਵਾ ਲਈ ਅਜਾਈ ਗਵਾ ਲਈ ਐਵੇਂ ਭੰਗ ਦੇ ਪਾ ਸੁੱਟ ਦਿੱਤੇ ਕਿਉਂਕਿ ਲਾਹਾ ਨਾ ਲਿਆ ਇਸਦਾ ਤਾਂ ਆਖਦੇ ਨੇ ਅਗਿਆਨੀ ਮਨੁੱਖ ਗਿਆਨਹੀਨ ਮਨੁੱਖ ਜਿਹੜਾ ਅੰਦਰੋਂ ਜਾਗਿਆ ਨਹੀਂ ਜਿਹਨੇ ਗੁਰੂ ਤੋਂ ਸਿੱਖਿਆ ਲੈ ਕੇ ਆਪਣਾ ਅੰਦਰ ਜਗਾਇਆ ਨਹੀਂ ਉਹ ਮਨੁੱਖ ਅਗਿਆਨੀ ਏ ਉਹ ਸਾਰਾ ਜੀਵਨ ਇਵੇਂ ਗਵਾ ਲੈਂਦਾ ਹੈ ਹਾਂਜੀ ਤੋ ਅੱਗੇ ਜੜ ਆਪਣੀ ਆਪ ਉਪਾੜੀ ਜੀਓ ਉਪਾੜੀ ਲਫ਼ਜ਼ ਹੈ ਪੁੱਟਣਾ ਇਹ ਗੁਜਰਾਤੀ ਦਾ ਲਫ਼ਜ਼ ਹੈ ਉਪਾੜੀ ਉਪਾੜ ਦੇਣਾ ਪੁੱਟਣਾ ਗੁਜਰਾਤ ਵੱਲ ਬੜਾ ਵਰਤਿਆ ਜਾਂਦਾ ਹੈ ਲਫ਼ਜ਼ ਮੈਨੂੰ ਤਾਂ ਪਤਾ ਕਿਉਂਕਿ ਮੈਂ ਗੁਜਰਾਤੀ ਸਕੂਲਾਂ ਚ ਪੜ੍ਹਦਾ ਰਿਹਾ ਜਿੱਥੇ ਮੈਂ ਛੋਟਾ ਹੁੰਦਾ ਪੜ੍ਹਦਾ ਸੀ ਗੁਜਰਾਤੀ ਪੜ੍ਹਾਉਂਦੇ ਸਨ ਤੇ ਕੁਝ ਜਮਾਤਾਂ ਗੁਜਰਾਤੀ ਮੈਂ ਵੀ ਪੜ੍ਹਿਆ ਤੇ ਮੈਨੂੰ ਪਤਾ ਹੈ ਕਿ ਉਹ ਉਪਾੜਨ ਲਫ਼ਜ਼ ਬੜਾ ਯੂਜ ਕਰਦਾ ਉਪਾੜਨਾ ਖੋਦਣਾ ਜੜ ਆਪਣੀ ਆਪ ਉਪਾੜੀ ਜੀਓ ਐਸਾ ਮਨੁੱਖ ਜੋ ਆਪਣੀ ਆਪਣਾ ਮਨੁੱਖਾ ਜੀਵਨ ਖੋ ਦਿੰਦਾ ਹੈ ਉਹਨੇ ਮਨੋ ਆਪਣੀ ਜੜ ਆਪ ਹੀ ਪੁੱਟ ਲਈਏ ਆਪਣਾ ਨੁਕਸਾਨ ਆਪ ਹੀ ਕਰ ਲਿਆ ਹਾਂਜੀ
ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ
ਤੇਰੀ ਸ਼ਰਨ ਮੇਰੇ ਦੀਨ ਦਿਆਲਾ ਦੀਨਾ ਤੇ ਦਿਆਲ ਹੋਣ ਵਾਲਾ ਪ੍ਰਭੂ। ਦੀਨ ਕਿਸ ਨੂੰ ਆਖਦੇ ਨੇ ਬੇਟੇ? ਦੀਨ ਗਰੀਬ ਨੂੰ। ਦੀਨ ਕਿਸ ਨੂੰ ਆਖੀਦਾ? ਗਰੀਬ, ਨਿਮਾਣਾ, ਨਿਮਾਣਾ ਗਰੀਬ। ਤੇ ਦਿਆਲਾ, ਦਿਆ ਕਰਨ ਵਾਲਾ। ਤੋ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਐ ਗਰੀਬਾਂ ਤੇ ਦਿਆ ਕਰਨ ਵਾਲੇ ਪ੍ਰਭੂ, ਮੈਂ ਤੇਰੀ ਸ਼ਰਨ ਆ ਗਿਆ। ਇਹ ਸਭ ਕੁਛ ਵੇਖ ਕੇ ਹੁਣ ਮੈਂ ਤੇਰੀ ਸ਼ਰਨ ਆ ਗਿਆ। ਤੇਰੀ ਸ਼ਰਨ ਮੇਰੇ ਦੀਨ ਦਿਆਲਾ। ਹਾਂਜੀ।
ਸੁਖ ਸਾਗਰ ਮੇਰੇ ਗੁਰ ਗੋਪਾਲਾ,
ਸੁਖ ਸਾਗਰ ਮੇਰੇ ਗੁਰ ਗੋਪਾਲਾ, ਐ ਮੇਰੇ ਗੁਰੂ, ਐ ਮੇਰੇ ਪਾਲਣਹਾਰ, ਐ ਧਰਤੀ ਨੂੰ ਪਾਲਣਹਾਰ ਗੁਰੂ, ਤੂੰ ਤੇ ਸੁੱਖਾਂ ਦਾ ਸਾਗਰ ਏ। ਕੋਈ ਇੱਕ ਦਾ ਸੁੱਖ ਨਹੀਂ ਹੈ ਤੇਰੇ ਕੋਲ, ਤੂੰ ਤੇ ਸੁੱਖਾਂ ਨਾਲ ਭਰਪੂਰ ਏ। ਕੋਈ ਤੇਰੇ ਨਾਲ ਜੁੜੇ ਸਹੀ, ਸੁੱਖਾਂ ਨਾਲ ਉਹ ਵੀ ਭਰ ਜਾਂਦਾ ਹੈ। ਤੂੰ ਤੇ ਸੁੱਖਾਂ ਦਾ ਸਾਗਰ ਏ, ਸੁੱਖ ਵੰਡਣ ਵਾਲਾ ਹੈ। ਹਾਂਜੀ।
ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ।
ਕਰ ਕਿਰਪਾ ਨਾਨਕ ਗੁਣ ਗਾਵੇ, ਕਹਿੰਦੇ ਨੇ ਹੇ ਨਾਨਕ, ਹੇ ਪ੍ਰਭੂ, ਤੂੰ ਮੇਰੇ ਤੇ ਵੀ ਕਿਰਪਾ ਕਰ। ਕਰ ਕਿਰਪਾ ਨਾਨਕ ਗੁਣ ਗਾਵੇ, ਹੇ ਪ੍ਰਭੂ, ਤੂੰ ਨਾਨਕ ਤੇ ਕਿਰਪਾ ਕਰ, ਤਾਂ ਕਿ ਨਾਨਕ ਵੀ ਤੇਰੇ ਗੁਣ ਗਾਵੇ। ਰਾਖੋ ਸ਼ਰਮ ਅਸਾੜੀ ਜੀਓ, ਅਸਾੜੀ ਤੋਂ ਭਾਵ ਸਾਡੀ। ਰਾਖੋ ਸ਼ਰਮ ਅਸਾੜੀ ਜੀਓ, ਸ਼ਰਮ ਆਖਦੇ ਨੇ ਲੱਜਾ। ਕਹਿੰਦੇ ਹੇ ਪ੍ਰਭੂ, ਅਸੀਂ ਪਏ ਤੇ ਕੁਰਾਹੇ ਆ, ਪਰ ਤੂੰ ਦਿਆਲੂ ਹੈ, ਤੂੰ ਸਾਡੇ ਗੁਨਾਹ ਮਾਫ ਕਰਕੇ ਸਿੱਧੇ ਰਾਹ ਪਾ ਤੇ ਬੰਦਗੀ ਦੇ ਵਿੱਚ ਲਾ, ਇਸ ਤਰ੍ਹਾਂ ਕਰਕੇ ਤੂੰ ਸਾਡੀ ਲੱਜਾ ਰੱਖ ਲੈ।
ਮਾਜ ਮਹਿਲਾ ਪੰਜਵਾਂ, ਚਰਨ ਠਾਕੁਰ ਕੇ ਹਿਰਦੇ ਸਮਾਣੇ।
ਚਰਨ ਠਾਕੁਰ ਕੇ ਹਿਰਦੇ ਸਮਾਣੇ, ਚਰਨ ਠਾਕੁਰ ਕੇ ਹਿਰਦੇ ਸਮਾਣੇ। ਹੁਣ ਇਹ ਠਾਕੁਰ ਬੇਟੇ ਕਿਸ ਨੂੰ ਆਖਦੇ ਨੇ?
ਮਾਲਕ
ਨੂੰ, ਮਾਲਕ, ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ, ਠਾਕੁਰ। ਹੁਣ ਖਿਆਲ ਕਰਿਆ ਜੇ, ਚੇਤੇ ਰੱਖਿਆ ਜੇ, ਕੱਕੇ ਨੂੰ ਥੱਲੇ ਔਂਕੜ ਹੋਵੇ ਨਾ ਤੇ ਇਹ ਹੋ ਜਾਂਦਾ ਮਾਲਕ ਪ੍ਰਭੂ, ਤੇ ਜੇ ਔਂਕੜ ਥੱਲੇ ਨਾ ਹੋਵੇ, ਲਿਖਿਆ ਹੋਵੇ ਠਾਕਰ ਤੇ ਉਹ ਠਾਕਰ ਹੁੰਦਾ ਪੱਥਰ। ਫਰਕ ਇਹ ਚੇਤੇ ਰੱਖਿਆ ਜੇ, ਜਿੱਥੇ ਪ੍ਰਭੂ ਦਾ ਮਤਲਬ ਹੋਏਗਾ ਨਾ, ਕੱਕੇ ਥੱਲੇ ਔਂਕੜ ਜ਼ਰੂਰ ਹੋਏਗਾ, ਤੇ ਔਂਕੜ ਬੋਲਣਾ ਹੈ, ਠਾਕੁਰ ਆਖਣਾ, ਠਾਕਰ ਨਹੀਂ ਆਖਣਾ। ਤੇ ਜਦੋਂ ਠਾਕਰ ਲਿਖਿਆ ਹੋਵੇ, ਉਹਦਾ ਅਰਥ ਹੀ ਪੱਥਰ ਹੁੰਦਾ ਤੇ ਅਰਥ ਵੀ ਪੱਥਰ ਨਾਲ ਹੀ ਨਿਕਲੇਗਾ। ਜਿਵੇਂ ਧੰਨਾ ਠਾਕਰਾਂ ਦੀ ਪੂਜਾ ਕਰਦਾ ਸੀ, ਪੱਥਰਾਂ ਦੀ ਪੂਜਾ ਕਰਦਾ ਸੀ, ਉਹ ਠਾਕਰ ਕੱਕਾ, ਇਹ ਕੱਕੇ ਨੂੰ ਔਂਗੜੇ ਪਰਮਾਤਮਾ। ਚਰਨ ਠਾਕੁਰ ਕੇ ਹਿਰਦੇ ਸਮਾਣੇ, ਹਿਰਦੇ, ਹਿਰਦੇ ਵਿੱਚ। ਹੁਣ ਪਰਮੇਸ਼ਰ ਦੇ, ਪਰਮੇਸ਼ਰ ਦਾ ਤੇ ਸਰੀਰ ਕੋਈ ਨਹੀਂ, ਪਰਮੇਸ਼ਰ ਤੇ ਸ਼ਕਤੀ ਹੈ, ਵਿਅਕਤੀ ਥੋੜੋ ਹੀ ਹੈ, ਬੰਦਾ ਥੋੜੋ ਹੀ ਹੈ। ਬੰਦੇ ਦੇ ਸਰੀਰ ਜਿਹਦਾ ਹੈ ਉਹਦੇ ਚਰਨ ਹੋਣਗੇ। ਤੇ ਠਾਕੁਰ ਕੇ ਚਰਨ ਹਿਰਦੇ ਸਮਾਣੇ ਤੋ ਕੀ ਅਰਥ ਲਓਗੇ ਕਿ ਹਿਰਦੇ ਚ ਕੀ ਵਸ ਗਿਆ? ਨਿਮਰਤਾ ਨਾਲ ਆਖਿਆ ਠਾਕੁਰ ਦੇ ਚਰਨ ਆ ਗਏ, ਪਰ ਦਰਅਸਲ ਆਇਆ ਕੀ ਹੈ ਅੰਦਰ? ਨਾ, ਉਹਦਾ ਨਾਮ ਵਸ ਗਿਆ ਹਿਰਦੇ ਚ, ਈਸ਼ਵਰ ਦਾ ਨਾਮ ਮੇਰੇ ਹਿਰਦੇ ਚ ਵਸ ਗਿਆ। ਹਾਂਜੀ।
ਕੱਲ ਕਲੇਸ਼ ਸਭ ਦੂਰ ਪਿਆਣੇ।
ਹਾਂਜੀ, ਆਹ ਦੇਖੋ, ਇਹਨੂੰ ਕੱਲ ਨਹੀਂ ਕਹਿਣਾ, ਬੇਸ਼ੱਕ ਸਿਆਰੀ ਇਹ ਸਿਆਰੀ ਆਵਾਜ਼ ਦੇਗੀ ਬਿਆਰੀ ਵਾਂਗੂ ਹੀ, ਕਲੀ ਕਲੇਸ਼ ਇਹਨੂੰ ਆਖਣਾ, ਕਲੀ ਕਲੇਸ਼। ਕੱਲ ਕਲੇਸ਼ ਨਹੀਂ ਹੁੰਦਾ ਇਹ, कली कलेश है। कली कलेश है जड़े मन दे अंदर चल रहे झगड़े, मन दे अंदर चल रही ईरखा द्वैत, मन दी सड़ेहांद, ये है कली कलेश। तो कहने ने कली कलेश सब दूर पे आने, पयाने दा अर्थ हुंदा है भज जाना, पयाने भज गए। कहिंदे ने प्रभु दे चरण ईश्वर दा नाम हिरदे च आके वसिया ते कली कलेश भज गए। जड़े हिरदे दे दुख संताप सी ओ दौड़ गए, अंदर जो साड़ा लड़ाई झगड़ा द्वैत ईरखा ये सब चल रही सने भज गई, नाम वसिया ते हिरदा शांत हो गया। हाँ।
शांत सुख सहज तन उपजी साधु संग निवासा जियो।
हाँ जी, शांत सुख सहज धुन उपजी, शांत सुख सहज धुन उपजी साधु संग निवासा जियो। ज्यों ही मैं साधुआं दी संगत विच निवास कीता, निवास करना जाके बैठना, ज्यों ही मैं साधुआं दी संगत विच जाके बैठा होया कि शांत सुख सहज धुन उपजी। एक ही अर्थ थे समझने वाला है, शांत मन शांत होया, सुख ए सुख बाहरले सुख नहीं, ए आनंद आत्मक आनंद मैं प्रतीत कीता। मन शांत होया ते वो परमात्मा दा आनंद है, जो आत्मक आनंद है, जो अंदर दा रस है, जो वो पैदा होया। कदों होया यह अंदरला रस पैदा होया? सहज सहज मैं कई बारी दसदा हुंना, उन तुहानू मैं चेते कराउणे ने सारे लफ्ज, बहुते नहीं गे, ये दो तीन दो चार हफ्ते आदत पाओगे ना तो तुहानू आ जाने ने, फिर मैं अगे बोल जाना तो तुसी चेते नहीं करते, फिर मजा नहीं है, फिर ये तो तुहानू फिर समझ नहीं आउणी। तो मैं थोड़ा थोड़ा मन दी अडोल अवस्था, मन जो डोलना हट जाए ना उन्हों आखी दा मन सहज चा गया। हुण मन डोलदा किवें है, किसनों आखी दा कि मन डोलदा है, ये गल्लां समझो जे बाणी समझनी है। मन आखी दा साडा मनुखां दा मन डोलदा रहिंदा है, किवें डोलदा है? पहली गल ए कदे रब है कदे है नहीं, सानूं यूं लगदा है कदे दुख तकलीफ वेले ते चेते आउंदा भी है कोई रब है साई कर भाई मदद कर, जाईदा ना गुरुद्वारे मत्थे टेकी देने, अरदासां कराई दियां ने, लंगर कराई देने, तो उदों दुख च लगदा है कि है, सुख च फेर भुल जाईदा, या फिर गहरा दुख एडी वड्डी चोट वजे फिर भी भुल जाईदा, कहिंदा है एडा दुख दित्ता तू है भी कि नहीं। तो कदे रब है साडे लई कदे नहीं है, मन डोलदा है, सिर्फ रब करके भी नहीं डोलदा, होर कई चीजा ना डोलदा, ललचा जांदा है, मन डोल गया, माया ने ललचा लिया, काम ने ललचा लिया, क्रोध ने ललचा लिया, क्रोध काबू पा गया तुहाडे ते, मन डोल गया, मन नूं ते शांत होना चाहिदा सी, डोल गया, क्रोध ने डुला दिता, लोभ ने डुला दिता, लोग रोज ही डुलाउंदा सानू, भजे फिरदे आ भी मिल जाए आ भी मिल जाए आ भी मिल जाए, बस थोड़ो अक्की दी कि बहुत हो गया आउण नहीं चाहिए, अक्की दा आउण दिओ ते सारा बौण दिओ। तो लोग काम क्रोध मोह डुला देंदा, कई बारी मोह च आके गलत काम कर देईदा, देखीदा अपना बच्चा इहदी भलाई लई जे झूठ बोलना तो बोल दिओ, ਇਹਦੇ ਲਈ ਜੇ ਦੂਜੇ ਦਾ ਨੁਕਸਾਨ ਕਰਨਾ ਹੈ ਤੇ ਕਰ ਦਿਓ, ਡੋਲੀ ਦਾ ਇਸ ਤਰ੍ਹਾਂ ਮਨ ਡੋਲਦਾ ਹੈ, ਜਿੰਨਾ ਚਿਰ ਮਨ ਡੋਲਦਾ ਹੈ ਵਿਕਾਰਾਂ ਕਰਕੇ ਜਾਂ ਪ੍ਰਭੂ ਦੀ ਹੋਂਦ ਅਣਹੋਂਦ ਕਰਕੇ, ਡਰ ਵਿੱਚ ਵੀ ਭੈ ਨਾਲ ਵੀ ਮਨ ਡੋਲਦਾ, ਅਨੇਕ ਤਰ੍ਹਾਂ ਨਾਲ ਮਨ ਡੋਲਦਾ। ਲੇਕਿਨ ਜਿਉਂ ਜਿਉਂ ਬਾਣੀ ਪੜ੍ਹੀ ਦੀ ਹੈ, ਸਮਝੀ ਦੀ ਹੈ, ਇਹ ਮਨ ਡੋਲਣੋਂ ਹਟ ਜਾਂਦਾ। ਜਿਉਂ ਜਿਉਂ ਵਿਸ਼ਵਾਸ ਪ੍ਰਭੂ ਦਾ ਅੰਦਰ ਵੱਜਦਾ ਹੈ, ਮਨ ਡੋਲਣੋਂ ਹਟ ਜਾਂਦਾ ਹੈ। ਇਸੇ ਕਰਕੇ ਅਰਦਾਸ ਕਰੀ ਦੀ ਹੈ ਕਿ ਹੇ ਦਾਤਾ, ਭਰੋਸੇ ਦਾ ਦਾਨ ਦੇ। ਜਦੋਂ ਭਰੋਸਾ ਅੰਦਰ ਵੱਜਦਾ ਹੈ, ਮਨ ਡੋਲਣੋਂ ਹਟਦਾ ਹੈ, ਬਾਣੀ ਦਾ ਅਸਰ ਹੁੰਦਾ ਹੈ, ਮਨ ਡੋਲਣੋਂ ਹਟਦਾ ਹੈ। ਜਦੋਂ ਮਨ ਡੋਲਣੋਂ ਹਟੇ, ਉਦੋਂ ਸੁਰਤ ਜੁੜਦੀ ਏ, ਉਦੋਂ ਪ੍ਰਭੂ ਨਾਲ ਪਿਆਰ ਪੈਂਦਾ ਹੈ, ਉਦੋਂ ਅੰਦਰਲਾ ਆਨੰਦ ਵੱਜਦਾ ਹੈ। ਤਾਂ ਕਹਿੰਦੇ ਨੇ ਮਨ ਨੇ ਸ਼ਾਂਤੀ ਪ੍ਰਤੀਤ ਕੀਤੀ, ਆਨੰਦ ਪ੍ਰਤੀਤ ਕੀਤਾ। ਕਦੋਂ? ਜਦੋਂ ਸਹਿਜ ਅਵਸਥਾ ਅੰਦਰ ਬਣੀ ਤੇ ਧੁਨ ਉਪਜੈ, ਫਿਰ ਨਾਮ ਦੀ ਧੁਨ ਅੰਦਰ ਗੂੰਜੀ, ਫਿਰ ਅੰਦਰ ਨਾਮ ਦੀ ਧੁਨ ਗੂੰਜਣ ਲੱਗੀ। ਹੁਣ ਤੇ ਜ਼ਬਾਨ ਤੇ ਗੂੰਜਦੀ ਹੈ, ਅੰਦਰ ਥੋੜੋ ਗੂੰਜਦੀ ਹੈ। ਹੁਣ ਜੇ ਪੜ੍ਹ ਵੀ ਲਈਏ ਤੇ ਜ਼ਬਾਨ ਹੀ ਆਖਦੀ, ਅੰਦਰ ਨਾਮ ਤੇ ਨਹੀਂ ਗੂੰਜਦਾ। ਹਿਰਦੇ ਚ ਤੇ ਉਦੋਂ ਗੂੰਜਦਾ ਹੈ ਜਦੋਂ ਸਹਿਜ ਅਵਸਥਾ ਆਵੇ, ਤੇ ਉਦੋਂ ਜਦੋਂ ਹਿਰਦੇ ਚ ਗੂੰਜਦਾ ਹੈ ਨਾ, ਤੇ ਉਦੋਂ ਆਨੰਦ ਵੀ ਆਉਂਦਾ ਹੈ। ਕਹਿੰਦੇ ਨੇ ਸ਼ਾਂਤ ਸੁਖ ਸਹਿਜ ਧਨ ਉਪਜੀ। ਇਹ ਸਭ ਕੁਝ ਕਦੋਂ ਹੁੰਦਾ ਹੈ? ਜਦੋਂ ਸਾਧੂ ਸੰਗ ਨਿਵਾਸਾ ਜੀਉ, ਜਦੋਂ ਭਗਤ ਦੇ ਨਾਲ ਸੰਗ ਕਰੀਏ, ਜਦੋਂ ਪ੍ਰਭੂ ਦੇ ਪਿਆਰੇ ਦੀ ਸੰਗਤ ਵਿੱਚ ਬੈਠੀਏ ਤੇ ਉਹ ਨਾਮ ਨਾਲ ਜੋੜ ਦੇਵੇ। ਕੋਈ ਇੱਕ ਦਿਨ ਦਾ ਕੰਮ ਨਹੀਂ, ਇਹ ਨਹੀਂ ਕਿ 37 ਦਿਨੀ ਆ ਕੇ ਇੱਕ ਵਾਰੀ ਸੰਗਤ ਕਰ ਲਈ। ਭਗਤ ਜਨਾਂ ਦੀ ਸੰਗਤ ਥੋੜੀ ਥੋੜੀ ਨਿੱਤ ਹੁੰਦੀ ਰਹੇ ਤੇ ਮਨ ਇਸ ਪਾਸੇ ਪ੍ਰੇਰਿਆ ਰਹਿੰਦਾ ਹੈ, ਮਨ ਫਿਰ ਲੱਗਦਾ ਹੈ ਪਾਣੀ ਵੱਲ। ਇਹ ਗੱਲਾਂ ਉਸ ਜ਼ਮਾਨੇ ਦੀਆਂ ਲਿਖੀਆਂ ਨੇ ਜਦੋਂ ਇਨਸਾਨ ਸਮਾਂ ਕੱਢਦਾ ਸੀ ਔਰ ਪ੍ਰਭੂ ਦੇ ਪਿਆਰੇ ਵੀ ਅਮੂਮਨ ਮਿਲ ਜਾਇਆ ਕਰਦੇ ਸਨ, ਨਾਮ ਰਸੀਏ ਮਿਲਦੇ ਸਨ। ਅੱਜ ਕੱਲ੍ਹ ਤੇ ਕੋਈ ਨਾਮ ਨਾਲ ਪਿਆਰ, ਪਿਆਰ ਖਾਤਰ ਹੀ ਨਾਮ ਨਾਲ ਪਿਆਰ ਜਿਸਦਾ ਹੋਵੇ ਤੇ ਬੜੇ ਵਿਰਲੇ ਲੱਭਦੇ ਨੇ, ਕੋਈ ਲੱਭਣ ਚ ਨਹੀਂ ਆਉਂਦਾ। ਵੇਖੀ ਦਾ ਲਾਲਚ ਅਟੇ ਹੋਏ ਨੇ ਆਪ, ਪੈਸਿਆਂ ਪਿੱਛੇ ਜਿਹੜਾ ਆਪ ਫਿਰ ਰਿਹਾ, ਆਪ ਜਿਹੜਾ ਲੋਭ ਵਿੱਚ ਅਡੋਲ ਹੈ, ਉਹ ਸਹਿਜ ਦੂਜਿਆਂ ਨੂੰ ਕੀ ਦਏਗਾ? ਜਿਹੜਾ ਆਪ ਡੋਲ ਰਿਹਾ ਹੈ, ਉਹ ਦੂਜਿਆਂ ਨੂੰ ਕੀ ਸਹਿਜ ਅਵਸਥਾ ਵਿੱਚ ਲਿਆਏਗਾ? ਆਪਣਾ ਵੇਖੀ ਦੇ ਨੇ ਸੰਤ ਮਹਾਤਮਾ, ਇਹਨਾਂ ਦਾ ਕੰਮ ਹੈ ਆਪ ਜਪਣਾ ਤੇ ਜਪਾਉਣਾ। ਪਰ ਵੇਖੀ ਦੇ ਤੇ ਅਪੀਲਾਂ ਨਾਲ ਜੁੜੇ ਹੁੰਦੇ ਨੇ। ਜਿਹੜਾ ਮਾਇਆ ਨਾਲ ਜੁੜ ਗਿਆ, ਉਹ ਤੇ ਆਪ ਉਹਨੇ ਲੋਭ ਲਾਲਚ ਹੈ, ਉਹ ਦੂਜਿਆਂ ਨੂੰ ਕੀ ਠੱਲ ਪਾਏਗਾ? ਤਾਂ ਉਹਨਾਂ ਤੋਂ ਕੁਝ ਲੱਭਦਾ ਨਹੀਂ, ਇਸੇ ਕਰਕੇ ਨਹੀਂ ਲੱਭਦਾ, ਕਿਉਂਕਿ ਉਹਨਾਂ ਕੋਲ ਆਪ ਕੋਲ ਕੁਝ ਹੈ ਨਹੀਂ। ਪਰ ਹੋਵੇ ਰੱਬ ਨਾਲ ਕੋਈ ਜੁੜਿਆ ਹੋਇਆ, ਤਾਂ ਕਹਿੰਦੇ ਨੇ ਉਹਦੀ ਸੰਗਤ ਕਰੋ ਤੇ ਅਸਰ ਹੋਏਗਾ, ਨਾਮ ਦਾ ਵਾਸਾ ਤੁਹਾਡੇ ਹਿਰਦੇ ਵਿੱਚ ਵੀ ਹੋਏਗਾ। ਹਾਂਜੀ।
ਲਾਗੀ ਪ੍ਰੀਤ ਨਾ ਟੂਟੈ ਮੂਲੇ, ਹਰ ਅੰਤਰ ਬਾਹਰ ਰਹਿਆ ਭਰਪੂਰੇ।
ਔਰ ਇਹ ਵੀ ਆਖਦੇ ਆ, ਇਹ ਜੋ ਗੱਲਾਂ ਸਤਿਗੁਰਾਂ ਨੇ ਬਾਣੀ ਚ ਲਿਖੀਆਂ ਨੇ, ਅਟਲ ਸੱਚ ਨੇ, ਇਹ ਐਵੇਂ ਨਹੀਂ ਲਿਖ ਦਿੱਤੀਆਂ, ਔਰ ਇਹ ਮਨ ਦੀ ਕਲਪਨਾ ਨਹੀਂ, ਇਹ ਅਟਲ ਸੱਚਾਈਆਂ ਨੇ। ਜੋ ਇੱਕ ਇੱਕ ਗੱਲ ਸਤਿਗੁਰਾਂ ਨੇ ਆਖ ਦਿੱਤੀ ਏ, ਉਹ ਬਿਲਕੁਲ ਸਹੀ ਏ, ਉਹ ਤੇ ਸ਼ੰਕਾ ਹੋਣੀ ਨਹੀਂ ਚਾਹੀਦੀ। ਆਖੇ ਨੇ ਲਾਗੀ ਪ੍ਰੀਤ ਨਾ ਟੂਟੈ ਮੂਲੈ, ਮੂਲ ਹੈ ਮੂਲੋ ਹੀ, ਇਸ ਨੂੰ ਲੱਗ ਜਾਏ ਪਿਆਰ ਪ੍ਰਭੂ ਨਾਲ। ਇੱਕ ਵਾਰੀ ਪਿਆਰ ਲੱਗ ਜਾਏ ਫਿਰ ਉਹ ਟੁੱਟਦਾ ਨਹੀਂ। ਲਾਗੀ ਪ੍ਰੀਤ ਇੱਕ ਵਾਰੀ ਲੱਗ ਜਾਏ ਜਿਸ ਦੀ ਪ੍ਰੀਤ, ਨਾ ਟੂਟੈ ਮੂਲ ਹੈ, ਬਿਲਕੁਲ ਉਹ ਪ੍ਰੀਤ ਟੁੱਟ ਨਹੀਂ ਸਕਦੀ। ਇਸੇ ਕਰਕੇ ਵੇਖਿਆ ਭਗਤ ਸੂਲੀਆਂ ਤੇ ਚੜ ਗਏ, ਪਰਵਾਹ ਨਹੀਂ ਕੀਤੀ, ਜਾਨਾਂ ਤੇ ਦੇ ਦਿੱਤੀਆਂ, ਪਰ ਨਾਮ ਜਪਣੋ ਨਹੀਂ ਹਟੇ। ਵੇਖਿਆ ਨਾ, ਨਾਮੇ ਨੂੰ ਆਖਿਆ ਸੀ ਹਾਥੀ ਥੱਲੇ ਮਿਧਵਾ ਦਿਆਂਗੇ, ਉਹ ਕਹਿੰਦਾ ਕੋਈ ਪਰਵਾਹ ਨਹੀਂ, ਤੁਸੀਂ ਕਰ ਲਓ ਜੋ ਕਰਨਾ ਹੈ, ਲੇਕਿਨ ਜਪਣੋ ਨਹੀਂ ਹਟਣਾ। ਆਖਰੇ ਸਨ ਕੀ ਰਾਮ ਰਾਮ ਛੱਡ ਕੇ ਅੱਲਾ ਅੱਲਾ ਕਹਿ ਦੇ, ਉਂਝ ਨਾਮਦੇਵ ਕੋਈ ਕਮਲੇ ਨਹੀਂ ਸਨ, ਉਹਨਾਂ ਨੂੰ ਪਤਾ ਸੀ ਰਾਮ ਤੇ ਅੱਲਾ ਚ ਕੋਈ ਫਰਕ ਨਹੀਂ। ਪਰ ਉਹ ਆਖ ਰਹੇ ਸਨ ਤੁਸੀਂ ਜਿਹਦੇ ਚ ਅਖਵਾ ਰਹੇ ਹੋ, ਡਰਾ ਕੇ ਅਖਵਾ ਰਹੇ ਹੋ ਰਾਮ ਦੀ ਜਗ੍ਹਾ ਅੱਲਾ, ਤੇ ਯੋ ਨਹੀਂ ਆਖਾਂਗਾ, ਉਂਝ ਮੈਨੂੰ ਪਤਾ ਹੈ ਕਿ ਰਾਮ ਤੇ ਅੱਲਾ ਚ ਫਰਕ ਕੋਈ ਨਹੀਂ। ਅੱਲਾ ਆਖਦਿਆਂ ਚਾਹੇ ਰਾਮ ਆਖਦਿਆਂ ਫਰਕ ਕੋਈ ਨਹੀਂ, ਪਰ ਭਗਤ ਡਰਦਾ ਨਹੀਂ ਤੁਹਾਡੇ ਵਰਗਿਆਂ ਤੋਂ, ਡਰ ਚ ਆ ਕੇ ਮੈਂ ਅੱਲਾ ਨਹੀਂ ਆਖਣਾ। ਹਾਂਜੀ,
ਹਰ ਅੰਤਰ ਹਰ ਅੰਤਰ ਬਾਹਰ ਰਿਆ ਪਰ ਪੂਰੇ,
ਹਰ ਅੰਤਰ ਬਾਹਰ ਰਿਆ ਪਰ ਪੂਰੇ। ਤੋ ਜਿਨ੍ਹਾਂ ਨੂੰ ਪ੍ਰੀਤ ਲੱਗ ਜਾਂਦੀ ਏ, ਜਿਨ੍ਹਾਂ ਦੇ ਹਿਰਦੇ ਉਸਦੇ ਪਿਆਰ ਨਾਲ ਵਿੰਨੇ ਜਾਂਦੇ ਨੇ, ਉਹਨਾਂ ਨੂੰ ਫਿਰ ਪ੍ਰਭੂ ਅੰਦਰ ਬਾਹਰ ਹਰ ਥਾਂ ਉਹੀ ਦਿਸਦਾ ਹੈ। ਹਰ ਅੰਤਰ ਬਾਹਰ ਰਿਆ ਪਰ ਪੂਰੇ, ਉਹ ਹਰ ਥਾਈ ਸਮਾਇਆ ਦਿਸਦਾ ਉਹਨਾਂ ਨੂੰ, ਆਪਣੇ ਅੰਦਰ ਵੀ, ਆਪਣੇ ਤੋਂ ਬਾਹਰ ਦੂਜਿਆਂ ਵਿੱਚ ਵੀ ਉਹਨੂੰ ਪ੍ਰਭੂ ਵਸਦਾ ਦਿਸਦਾ।
ਸਿਮਰ 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 ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ,
ਸਿਮਰ 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 ਗੁਣ ਗਾਵਾਂ, ਮੈਂ ਵੀ ਉਸਨੂੰ ਚੇਤੇ ਕਰ ਕਰਕੇ ਮੈਂ ਵੀ ਉਸਦੇ ਗੁਣ ਗਾਵਾਂ। ਸਿਮਰ ਲਫ਼ਜ਼ ਬਣਿਆ ਸਿਮਰਨ ਤੋਂ, ਸਿਮਰਨ ਆਖਦੇ ਨੇ ਯਾਦ ਨੂੰ, ਤੋ ਸਿਮਰਨਾ ਭਾਵ ਯਾਦ ਕਰਨਾ। ਸਿਮਰ 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 ਗੁਣ ਗਾਵਾਂ, ਉਸਨੂੰ ਚੇਤੇ ਕਰ ਕਰਕੇ ਮੈਂ ਵੀ ਉਸਦੇ ਗੁਣ ਗਾਵਾਂ। ਹਾਂਜੀ, ਕਾਟੀ ਜਮਕੀ ਫਾਸਾ ਜੀਓ, ਇਸ ਤਰ੍ਹਾਂ ਮੇਰੀ ਵੀ ਜਿਹੜੀ ਜਮਾਂ ਦੀ ਫਾਹੀ ਗਲ ਚ ਪਈ ਹੈ ਉਹ ਕੱਟੀ ਜਾਏਗੀ। ਜਮਾਂ ਦੀ ਫਾਹੀ ਕੀ ਹੈ? ਮੌਤ ਦਾ ਡਰ, ਇਹ ਹੈ ਜਮਾਂ ਦੀ ਫਾਹੀ। ਨਿਤ ਡਰੀਦਾ ਹੈ ਨਾ ਮੌਤ ਤੋਂ, ਬੜਾ ਡਰ ਲੱਗਦਾ ਹੈ ਮੌਤ ਤੋਂ, ਭਿਆਨਕ ਲੱਗਦੀ ਹੈ ਮੌਤ। ਜਿਹੜੇ ਪ੍ਰਭੂ ਨਾਲ ਜੁੜ ਜਾਂਦੇ ਨਾ ਉਹਨਾਂ ਨੂੰ ਭਿਆਨਕ ਨਹੀਂ ਲੱਗਦੀ, ਉਹਨਾਂ ਨੂੰ ਅੰਦਰੋਂ ਸਮਝ ਆ ਜਾਂਦੀ ਹੈ ਮੌਤ ਹੈ ਕੀ। ਦਰਅਸਲ ਮਰਦਾ ਤਾਂ ਕੁਝ ਹੈ ਹੀ, ਕੁਛ ਨਹੀਂ ਮਰਦਾ। ਹੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਦਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਚਲਤ ਪਿਆ ਇਹ ਨਹੀਂ ਕਿ ਚਲਾ ਗਿਆ ਹੈ, ਤੇ ਪ੍ਰਭੂ ਦਾ ਚਲਿੱਤਰ ਵਾਪਰਿਆ ਹੈ, ਕੌਤਕ ਵਾਪਰਿਆ ਹੈ। ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀਓ ਮਿਲ ਕਰੋ ਵਿਚਾਰਾ, ਇਸ ਗੱਲ ਦਾ ਵਿਚਾਰ ਕਰੋ ਕਿ ਕੌਣ ਮਰ ਗਿਆ ਹੈ। ਕਹਿੰਦੇ ਨੇ ਇਹ ਤੋ ਚਲਤ ਪਿਆ, ਇਹਦੇ ਪ੍ਰਭੂ ਦਾ ਚਲਿੱਤਰ ਵਾਪਰਿਆ ਹੈ। ਨਾ ਕੋ ਮੂਆ ਨਾ ਮੂਆ, ਕਿਹਦੀ ਸੱਤਾ ਕਿ ਕੋਈ ਮਰ ਜਾਏ? ਕੋਈ ਮਰ ਸਕਦਾ ਹੀ ਨਹੀਂ, ਉਸਦੀ ਜੋਤ ਵਿਨਾਸ਼ ਹੋਣ ਵਾਲੀ ਨਹੀਂ। ਤੋ ਜਦੋਂ ਪ੍ਰਭੂ ਨੂੰ ਜਪਣ ਲੱਗਦੇ ਨੇ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਮੌਤ ਦਾ ਭੈ ਚੁੱਕਿਆ ਜਾਂਦਾ ਹੈ, ਮੌਤ ਦਾ ਭੈ ਉਹਨਾਂ ਲਈ ਹੈ ਜਿਹੜੇ ਪ੍ਰਭੂ ਤੋਂ ਦੂਰ ਨੇ। ਬੜਾ ਡਰਾਉਂਦੀ ਹੈ ਮੌਤ, ਬੜਾ ਸਤਾਉਂਦੀ ਹੈ। ਆਪਣੇ ਗੁਨਾਹਾਂ ਦਾ ਡਰ ਮਨੁੱਖ ਨੂੰ ਸਤਾਉਂਦਾ ਹੈ ਕਿ ਕੀ ਹੋਏਗਾ ਅੱਗੋਂ, ਕਿਹੋ ਜਿਹੀ ਜੂਨੀ ਮਿਲੇਗੀ, ਕੀ ਵਾਪਰੇਗਾ। ਲੇਕਿਨ ਜਿਹੜੇ ਪ੍ਰਭੂ ਨਾਲ ਉਸਦੇ ਪਿਆਰ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ। ਹਾਂਜੀ,
ਅੰਮ੍ਰਿਤ ਬਾਣੀ ਅਨਹਦ, ਅੰਮ੍ਰਿਤ ਵਰਖ ਹੈ ਅੰਮ੍ਰਿਤ ਬਾਣੀ,
ਅੰਮ੍ਰਿਤ
ਅੰਮ੍ਰਿਤ ਵਰਖ ਹੈ ਅਨਹਦ ਬਾਣੀ,
ਅੰਮ੍ਰਿਤ ਵਰਖ ਹੈ ਅਨਹਦ ਬਾਣੀ। ਅਨਹਦ ਬਾਣੀ, ਅਨਹਦ ਆਇਆ ਜਿਹਦੀ ਹੱਦ ਕੋਈ ਨਹੀਂ। ਅਨ ਦਾ ਮਤਲਬ ਨਹੀਂ, ਹੱਦ ਕੰਡਾ, ਅਨਹਦ ਜਿਹਦੇ ਕੰਡੇ ਕੋਈ ਨਹੀਂ, ਜਿਹਦੀਆਂ ਹੱਦਾਂ ਕੋਈ ਨਹੀਂ। ਤੋ ਅਨਹਦ ਬਾਣੀ, ਜੋ ਬਾਣੀ ਲਗਾਤਾਰ ਸੁਣਾਈ ਦੇਈ ਜਾ ਰਹੀ ਹੈ, ਉਹ ਬਾਣੀ ਜਿਹਦੀ ਲਗਾਤਾਰ ਸੁਣਾਈ ਦਿੱਤੀ ਜਾ ਰਹੀ ਹੈ, ਜਿਹੜੀ ਰੁਕਦੀ ਨਹੀਂ, ਉਹਨੂੰ ਕਹਿੰਦੇ ਨੇ ਅਨਹਦ ਬਾਣੀ। ਉਸਨੂੰ ਅਨਹਦ ਨਾਦ ਵੀ ਕਹਿ ਦਿੰਦੇ ਨੇ। ਉਹ ਪਰਮੇਸ਼ਰ ਦੇ ਸੰਗੀਤ, ਉਹ ਧੁਨਾਂ ਜੋ ਸਦਾ ਹੀ ਚੱਲ ਰਹੀਆਂ ਨੇ, ਉਹ ਜੋ ਉਸਦੇ ਗੀਤ, ਉਸਦੀ ਬਾਣੀ ਜੋ ਸਦਾ ਹੀ ਚੱਲ ਰਹੀ ਹੈ, ਉਹਨੂੰ ਆਖਿਆ ਅਨਹਦ ਬਾਣੀ, ਜੋ ਕਦੇ ਰੁਕਦੀ ਨਹੀਂ। ਆਖਿਆ ਸਤਿਗੁਰਾਂ, ਫਿਰ ਪੜ੍ਹਨਾ ਤੁਕ ਬੇਟੇ।
ਅੰਮ੍ਰਿਤ ਵਰਖ ਹੈ ਅਨਹਦ ਬਾਣੀ,
ਅੰਮ੍ਰਿਤ ਵਰਖ ਹੈ ਅਨਹਦ ਬਾਣੀ। ਉਹ ਅਨਹਦ ਬਾਣੀ ਜਦੋਂ ਸੁਣਾਈ ਦਿੰਦੀ ਏ ਤੇ ਆਤਮਕ ਰਸ ਪੈਦਾ ਹੁੰਦਾ ਹੈ, ਅੰਮ੍ਰਿਤ ਵਰਖਾ, ਅੰਮ੍ਰਿਤ ਦੀ ਵਰਖਾ ਹੁੰਦੀ ਏ। ਮੈਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਕੀ ਹੁੰਦਾ ਅੰਮ੍ਰਿਤ, ਆਤਮਕ ਰਸ, ਆਤਮਕ ਆਨੰਦ, ਆਤਮਾ ਦਾ ਆਨੰਦ, ਆਤਮਾ ਦਾ ਆਨੰਦ, ਅੰਦਰੋਂ ਖੁਸ਼ੀ ਖਿੜਦੀ ਏ, ਅੰਦਰੋਂ ਜਾਗਦੀ ਏ, ਜਿਵੇਂ ਫੁਹਾਰੇ ਫੁੱਟਦੇ ਨੇ ਆਨੰਦ ਦੇ, ਖੁਸ਼ੀ ਦੇ, ਅੰਦਰੋਂ ਖੁਸ਼ੀ ਨਾਲ ਭਰ, ਖੁਸ਼ ਖੁਸ਼ ਰਹਿੰਦਾ ਬੰਦਾ, ਸੌਖਾ ਸੌਖਾ, ਹਲਕਾ, ਪਿਆਰ ਨਾਲ ਭਰਿਆ। ਆ ਵੇਖਿਆ ਦੁਨੀਆ ਚ ਐਸੇ ਮਨੁੱਖ ਵੀ ਮਿਲਣਗੇ, ਕ੍ਰੋਧ ਦੇ ਭਰੇ ਦੁਖੀ ਬੰਦੇ, ਜਿਨ੍ਹਾਂ ਕੋਲ ਖੜੋਣ ਨੂੰ ਜੀ ਨਹੀਂ ਕਰਦਾ, ਦੋ ਮਿੰਟ ਖੜੋ ਤੇ ਤੁਸੀਂ ਵੀ ਦੁਖੀ ਹੋ ਜਾਓ। ਐਸੇ ਬੰਦੇ ਵੀ ਮਿਲਦੇ ਨੇ ਜਿਹੜੇ ਸ਼ਾਂਤ ਠੰਡੇ ਬੈਠੇ ਨੇ, ਸੁਖੀ ਬੈਠੇ ਨੇ, ਔਰ ਅੰਦਰਲਾ ਉਹਨਾਂ ਦਾ ਸੁੱਖ ਬਾਹਰ ਵੀ ਖਿੜ ਰਿਹਾ। ਉਹਨਾਂ ਕੋਲ ਦੋ ਮਿੰਟ ਖੜੋ ਤੇ ਮਨ ਸ਼ਾਂਤ ਹੁੰਦਾ। ਤੂੰ ਕਹਿੰਦੇ ਨੇ ਐਸੀ ਅੰਦਰਲੀ ਖੁਸ਼ੀ ਉਹਨਾਂ ਦੇ ਅੰਦਰ ਸਦਾ ਚੱਲਦੀ ਰਹਿੰਦੀ ਏ, ਜਿਹੜੇ ਸਦਾਈ ਅੰਦਰ ਜਿਨ੍ਹਾਂ ਦੇ ਬਾਣੀ ਦੀਆਂ ਧੁਨਾਂ ਚੱਲਦੀਆਂ। ਹਾਂਜੀ,
ਮਨ ਤਨ ਅੰਤਰ ਸ਼ਾਂਤ ਸਮਾਣੀ,
ਮਨ ਤਨ ਅੰਤਰ ਸ਼ਾਂਤ ਸਮਾਣੀ, ਉਹਨਾਂ ਦੇ ਮਨ ਤੇ ਤਨ ਦੇ ਅੰਦਰ ਸ਼ਾਂਤੀ, ਇਹ ਸ਼ਾਂਤੀ ਏ ਆਤਮਕ ਆਨੰਦ, ਅੰਦਰਲੀ ਅੰਦਰਲਾ ਸੁਖ, ਅੰਦਰਲਾ ਆਨੰਦ, ਸ਼ਾਂਤ ਸਮਾਣੀ, ਤੋ ਇਹ ਆਤਮਕ ਆਨੰਦ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ। ਹਾਂਜੀ,
ਤ੍ਰਿਪਤ ਅਗਾਏ
ਸਮਾਣੀ, ਸਮਾਈ ਹੋਈ ਭਾਵ ਅੰਦਰ ਭਰੀ ਹੋਈ। ਹਾਂਜੀ,
ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਉ।
ਹਾਂਜੀ, ਤ੍ਰਿਪਤ ਅਗਾਏ, ਅਗਾਏ ਦਾ ਅਰਥ ਕਿਸੇ ਨੂੰ ਆਉਂਦਾ ਜੇ ਰੱਜੇ ਹੋਣਾ, ਆਹ ਤੇ ਨੰਬਰ ਤੁਸੀਂ ਬਹੁਤ ਲੈ ਗਏ ਹੋ ਜੀ। ਅੱਜ ਇੱਕ ਬੇਟੀ ਤੇ ਹੈ ਜਿਹੜੀ ਬਹੁਤ ਤੇਤੇ ਕਰਦੀ ਹੈ, ਬੜੀ ਖੁਸ਼ੀ ਹੋਈ ਹੈ। ਨਹੀਂ, ਬਹੁਤ ਅੱਛਾ, ਬਹੁਤ ਅੱਛਾ, ਮਨ ਖੁਸ਼ ਹੋਇਆ। ਸਾਰਿਆਂ ਨੂੰ ਇਵੇਂ ਚਾਹੀਦਾ ਯਾਦ ਕਰਨਾ, ਇਹ ਇਸੇ ਤਰ੍ਹਾਂ ਚੇਤੇ ਕਰਨਾ ਚਾਹੀਦਾ। ਅਗਾਏ ਰੱਜ ਜਾਣਾ, ਤ੍ਰਿਪਤ ਤੇ ਅਗਾਏ ਦਾ ਅਰਥ ਇੱਕੋ ਹੀ ਹੈ। ਤ੍ਰਿਪਤ ਅਗਾਏ, ਅੰਦਰੋਂ ਰੱਜ ਜਾਈਦਾ, ਅੰਦਰੋਂ ਤ੍ਰਿਪਤੀ ਹੋ ਜਾਂਦੀ ਏ, ਭਾਵ ਫਿਰ ਪਦਾਰਥਾਂ ਦੀ ਦੌੜ, ਫਿਰ ਲਾਲਚ ਨਹੀਂ ਲੱਗੇ ਰਹਿੰਦੇ। ਤ੍ਰਿਪਤ ਅਗਾਏ, ਤ੍ਰਿਪਤ ਅਗਾਏ ਰਹੇ ਜਨ ਤੇਰੇ, ਜਨ ਸੇਵਕ। ਸਾਰੇ ਬੇਟੇ ਥੋੜਾ ਥੋੜਾ ਯਾਦ ਕਰਿਆ ਕਰੋ, ਘਰ ਜਾ ਕੇ ਇੱਕ ਵਾਰੀ ਜਿਹੜੇ ਦੋ ਚਾਰ ਪੰਨੇ ਸਿੱਖੀ ਦੇ ਨੇ ਨਾ, ਉਹ ਹਫ਼ਤੇ ਚ ਇੱਕ ਕਿਤੇ ਤੇ ਸਮਾਂ ਥੋੜਾ ਜਿਹਾ ਮਿਲ ਜਾਂਦਾ, ਦੇਖਿਆ ਕਰੋ ਬਹਿ ਕੇ। ਇਸੇ ਚ ਭਲਾ ਹੈ, ਆਪਾਂ ਉਦਮ ਕਰਕੇ ਆਉਂਦੇ ਹਾਂ, ਬੈਠਦੇ ਹਾਂ ਥੋੜੀ ਜੀ। ਮੈਂ ਤੁਹਾਨੂੰ ਆਖਦਾ, ਮੇਰੀ ਗੱਲ ਮੰਨਣਾ ਤੁਸੀਂ, ਮੈਂ ਝੂਠ ਨਹੀਂ ਆਖਦਾ, ਉੱਥੇ ਹੇਰ ਵੀ ਪੜਾਈਦਾ, ਉੱਥੇ ਸੰਗਤ ਨੇ ਥੋੜੇ ਜਿਹੇ 250-300 ਪੰਨੇ ਕਰ ਲਏ ਨੇ, ਉਹਨਾਂ ਨੂੰ ਮੈਂ ਇਸੇ ਤਰ੍ਹਾਂ ਪੁੱਛਦਾ ਹੁੰਦਾ, ਸ਼ੁਰੂ ਕੀਤਾ ਉੱਥੇ ਕੁਛ ਨਾ, ਦੋ ਤਿੰਨ ਮਹੀਨਿਆਂ ਤੋਂ ਕਾਫੀ ਸਿੱਖ ਗਏ, ਬੜਾ ਸਿੱਖ ਗਏ। ਹੁਣ ਮੇਰਾ ਖਿਆਲ ਹੈ ਕਿ ਥੋੜਾ ਥੋੜਾ ਮੈਂ ਵੀ ਪੁੱਛਿਆ ਕਰਾਂ, ਥੋੜਾ ਚੇਤਾ ਵੱਜੇਗਾ ਨਾ, ਤੁਸੀਂ ਵੇਖੋਗੇ ਕਿ ਤੁਸੀਂ 100 ਪੰਨੇ ਅਰਥਾਂ ਸਮੇਤ ਕਰ ਲਓ। ਉਹ ਜਿਹੜੇ ਔਖੇ ਔਖੇ ਲਫ਼ਜ਼ ਨੇ ਦੁਹਰਾਈ ਜਾਂਦੇ ਨੇ, ਬੜੀ ਵਾਰੀ ਦੁਹਰਾਏ ਜਾਂਦੇ ਨੇ ਬਾਣੀ ਚ, ਉਹ ਇੱਕ ਵਾਰੀ ਪਰਪੱਕ ਹੋ ਗਏ ਥੋੜੇ ਜੇ, ਤੁਸੀਂ ਆਪ ਅਰਥ ਸਮਝਾਇਆ ਕਰੋਗੇ, ਫਿਰ ਮੈਂ ਸਿੱਖਿਆ ਕਰਾਂਗਾ ਤੁਹਾਡੇ ਕੋਲ।
ਵਾਹਿਗੁਰੂ,
ਸੱਚੀ ਗੱਲ ਏ। ਇਹ ਤੇ ਫਿਰ ਇੱਕ ਵਾਰੀ ਜਦੋਂ ਅੰਦਰ ਬਹਿ ਜਾਣਾ ਚਿੱਤ ਦੇ ਅੰਦਰ, ਫਿਰ ਤੇ ਆਪਣੇ ਆਪ ਆਉਣਗੇ, ਫਿਰ ਤੇ ਥੋੜੀ ਜਿਹੀ ਅੰਦਰੋਂ ਬਖਸ਼ਿਸ਼ ਦਾਤੇ ਵੱਲੋਂ ਆਉਂਦੀ ਹੈ, ਵਿਚਾਰ ਸਿੱਖ ਲਈਦੇ ਨੇ ਕਿਵੇਂ ਬਣਦੇ ਨੇ ਵਿਚਾਰ। ਤੁਸੀਂ ਇਹ ਔਖਾ ਕੰਮ ਨਹੀਂ ਜੇ, ਬਿਲਕੁਲ ਔਖਾ ਨਹੀਂ ਹੈ, ਤੁਸੀਂ ਸਾਥ ਦਿਓ ਮੇਰਾ, ਬੇਸ਼ੱਕ ਹੌਲੀ ਚੱਲੀਏ ਥੋੜੇ ਦਿਨ, ਲੇਕਿਨ ਕਰਕੇ ਵੇਖੋ, ਬੜਾ ਫਾਇਦਾ ਹੋਏਗਾ। ਹਾਂਜੀ,
ਜਿਸ ਕਾ ਸਾਥ ਤਿਸ ਕੈ ਫਲ ਪਾਇਆ,
ਜਿਸ ਕਾ ਸਾ ਤਿਸ ਤੇ ਫਲ ਪਾਇਆ, ਜਿਸ ਕਾ ਸਾ, ਸਾ ਤੋਂ ਭਾਵ ਸੀ, ਜਿਸ ਕਾ ਸਾ, ਜਿਸ ਗੁਰੂ ਦਾ ਮੈਂ ਬਣਿਆ ਸੀ, ਜਿਸ ਗੁਰੂ ਦਾ ਲੜ ਮੈਂ ਫੜ ਲਿਆ ਸੀ, ਜਿਹਦਾ ਮੈਂ ਬਣ ਗਿਆ ਸੀ, ਆਪਾਂ ਕਹਿੰਦੇ ਮੈਂ ਤੇ ਗੁਰੂ ਦਾ ਹੋ ਗਿਆ, ਜਿਸ ਕਾ ਸਾ, ਜਿਹਦਾ ਮੈਂ ਬਣਿਆ ਸੀ, ਜਿਹਦਾ ਮੈਂ ਲੜ ਫੜਿਆ ਸੀ, ਤਿਸ ਦੇ ਫਲ ਪਾਇਆ। ਹੁਣ ਕਹਿੰਦੇ ਨੇ ਉਸੇ ਗੁਰੂ ਤੋਂ ਮੈਨੂੰ ਫਲ ਵੀ ਲੱਗਾ, ਉਹਨੇ ਮੈਨੂੰ ਫਲ ਵੀ ਦਿੱਤਾ, ਹੁਣ ਮੇਰੀ ਝੋਲੀ ਕੁਝ ਫਲ ਵੀ ਪਿਆ, ਬੰਦਗੀ ਦਾ ਫਲ ਵੀ ਮੇਰੀ ਝੋਲੀ ਪਿਆ। ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਿਵੇਂ ਪਤਾ ਲੱਗਾ ਫਲ ਪਾਇਆ? ਕਿਉਂਕਿ ਅੰਦਰ ਸ਼ਾਂਤ ਵਰਤ ਗਈ ਏ, ਅੰਦਰ ਆਨੰਦ ਆ ਰਿਹਾ ਹੈ, ਅੰਦਰ ਸੁਖ ਵਸ ਗਿਆ ਹੈ। ਤੇ ਦੱਸ ਰਿਹਾ ਕਿ ਜਿਹੜੇ ਗੁਰੂ ਦਾ ਲੜ ਫੜਿਆ ਸੀ ਉਹਨੇ ਮੇਰੇ ਤੇ ਕਿਰਪਾ ਕੀਤੀ, ਉਹਨੇ ਮੈਨੂੰ ਫਲ ਦਿੱਤਾ, ਉਹਨੇ ਫਲ ਲਾਇਆ ਮੇਰੇ ਇਸ ਲੜ ਫੜੇ ਦੀ, ਮੇਰੀ ਲਾਜ ਰੱਖੀ, ਫਲ ਲਾਇਆ, ਇਹ ਮੇਰੀ ਹਿੰਮਤ ਦਾ ਫਲ ਦਿੱਤਾ ਉਸਨੇ। ਹਾਂਜੀ,
ਕਰ ਕਿਰਪਾ ਪ੍ਰਭ ਸੰਗ ਮਿਲਾਇਆ।
ਤੇ ਫਲ ਲਾਇਆ ਕੀ ਕਹਿੰਦੇ ਨੇ ਗੁਰੂ ਨੇ ਕੀ, ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਗੁਰੂ ਨੇ ਕਿਰਪਾ ਕਰਕੇ ਪ੍ਰਭੂ ਦੇ ਨਾਲ ਮੈਨੂੰ ਮਿਲਾ ਦਿੱਤਾ। ਉਹ ਪ੍ਰਭੂ ਨੂੰ ਮੈਂ ਆਪਣੇ ਅੰਦਰ ਮਹਿਸੂਸ ਕਰ ਲਿਆ। ਕਰ ਕਿਰਪਾ, ਕਿਰਪਾ ਕਰਕੇ ਕਿਸਨੇ ਕਿਰਪਾ ਕੀਤੀ ਜੇ ਗੁਰੂ ਨੇ, ਪ੍ਰਭ ਸੰਗ ਮਿਲਾਇਆ, ਗੁਰੂ ਨੇ ਕਿਰਪਾ ਕਰਕੇ ਮੈਨੂੰ ਰੱਬ ਨਾਲ ਮੇਲ ਦਿੱਤਾ, ਇਹ ਫਲ ਉਹਨੇ ਮੇਰੀ ਚੋਰੀ ਪਾਇਆ, ਇਹ ਫਲ ਗੁਰੂ ਨੇ ਮੈਨੂੰ ਦਿੱਤਾ, ਕਿਉਂਕਿ ਮੈਂ ਗੁਰੂ ਦਾ ਬਣ ਗਿਆ ਸਾਂ। ਜਿਸ ਕਾ ਸਾ ਜਿਹਦਾ ਮੈਂ ਬਣ ਗਿਆ ਸਾਂ, ਜਿਸ ਗੁਰੂ ਦਾ ਮੈਂ ਬਣ ਗਿਆ ਸਾਂ, ਉਹਨੇ ਮੈਨੂੰ ਫਲ ਦਿੱਤਾ, ਉਸਦੀ ਸੇਵਾ ਕਮਾਉਣ ਦਾ, ਉਸਦੀ ਚਾਕਰੀ ਕਮਾਉਣ ਦਾ, ਉਸਦੀ ਬੰਦਗੀ ਕਰਨ ਦਾ। ਤੇ ਫਲ ਕੀ ਮਿਲਿਆ? ਫਲ ਮਿਲਿਆ ਕਿ ਪ੍ਰਭੂ ਨਾਲ ਮਿਲਾ ਦਿੱਤਾ। ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਸੰਗ ਮੇਰੇ ਨਾਲ ਹੀ, ਆਪਣੇ ਵਿੱਚ ਹੀ, ਮੇਰੇ ਸਰੀਰ ਦੇ ਵਿੱਚ ਹੀ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ, ਸੰਗ ਆਪਣੇ ਅੰਦਰ ਹੀ। ਸੰਗ ਨੂੰ ਦੇਖਿਆ ਸਿਹਾਰੀ ਲੱਗੀ ਹੈ, ਦੱਸਦੇ ਕਿ ਮੇਰੇ ਸਰੀਰ ਦੇ ਅੰਦਰ ਹੀ ਸੰਗ, ਮੇਰੇ ਨਾਲ ਹੀ, ਮੇਰੇ ਨਾਲ ਹੀ ਵਿਖਾ ਦਿੱਤਾ ਕਿ ਕਿੱਥੇ ਹੈ ਪ੍ਰਭੂ। ਹਾਂਜੀ,
ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਉ।
ਆਵਣ ਜਾਣ ਰਹੇ ਵਡਭਾਗੀ, ਵੱਡੇ ਭਾਗਾਂ ਨਾਲ ਹੁਣ ਮੇਰਾ ਆਉਣਾ ਜਾਣਾ, ਆਉਣ ਜਾਣ ਦਾ ਸਫ਼ਰ ਵੀ ਮੁੱਕ ਗਿਆ, ਕਿਉਂਕਿ ਜਦੋਂ ਪ੍ਰਭੂ ਨੂੰ ਪਾ ਲਿਆ, ਜਦੋਂ ਪਰਮੇਸ਼ਰ ਨੂੰ ਅੰਦਰ ਅਨੁਭਵ ਕਰ ਲਿਆ, ਤੇ ਫਿਰ ਆਉਣਾ ਜਾਣਾ ਕਿੱਥੇ ਰਿਹਾ? ਫਿਰ ਤੇ ਉਹ ਮੁੱਕ ਗਿਆ। ਕਹਿੰਦੇ ਨੇ ਆਵਣ ਜਾਣ ਰਹੇ ਛੁੱਟ ਗਿਆ ਵਡਭਾਗੀ, ਵੱਡੇ ਭਾਗਾਂ ਨਾਲ, ਨਾਨਕ ਪੂਰਨ ਆਸਾ ਜੀ, ਉਹ ਗੁਰੂ ਨੇ ਮੇਰੀ ਆਸਾ ਪੂਰੀ ਕਰ ਦਿੱਤੀ। ਹਾਂਜੀ,
ਮਾਜ ਮਹੱਲਾ ਪੰਜਵਾਂ। ਮੀਹੋਂ ਪਿਆ ਪਰਮੇਸ਼ਰ ਪਾਇਆ,
ਮੀਂਹ ਪਿਆ ਪਰਮੇਸ਼ਰ ਪਾਇਆ। ਹੁਣ ਦੇਖਿਆ ਲੱਗੀ ਪਰਮੇਸ਼ਰ ਨੂੰ ਸਿਆਰੀ, ਪਾ ਪਰਮੇਸ਼ਰ ਨੇ, ਮੀਂਹ ਪਿਆ ਪਰਮੇਸ਼ਰ ਪਾਇਆ, ਵਰਖਾ ਹੋਈ ਪਰਮੇਸ਼ਰ ਨੇ ਵਰਖਾ ਕੀਤੀ। ਕਾਦੀ ਵਰਖਾ ਹੋਈ?
ਜੀ ਜਾਨ
ਮੇਰ ਦੀ, ਨਾਮ ਦੀ ਵਰਖਾ, ਮੇਰ ਦੀ ਵਰਖਾ ਹੋਈ, ਪਰਮੇਸ਼ਰ ਨੇ ਵਰਖਾ ਕੀਤੀ। ਮੀਂਹ ਪਿਆ, ਮੀਂਹ ਤੇ ਆਮ ਤੇ ਮੀਂਹ ਪੈਂਦਾ ਹੀ ਰਹਿੰਦਾ, ਇਹ ਉਸ ਮੀਂਹ ਦੀ ਥੋੜੋ ਗੱਲ ਹੋ ਰਹੀ ਹੈ, ਇਹ ਮੀਂਹ ਦੇ ਪਿੱਛੇ ਕੁਝ ਛੁਪਿਆ। ਇਹ ਮੀਂਹ ਹੈ ਨਾਮ ਦਾ ਮੀਂਹ, ਨਾਮ ਦੀ ਵਰਖਾ ਹੋਈ, ਇਹ ਉਹਦੀ ਮਿਹਰ ਦੀ ਵਰਖਾ ਹੋਈ। ਪਰਮੇਸ਼ਰ ਦੀ ਮਿਹਰ ਕੀ ਹੈ? ਨਾਮ ਦੀ ਵਰਖਾ ਹੈ। ਤੋ ਆਖਦੇ ਨੇ ਮੀਂਹ ਪਿਆ ਪਰਮੇਸ਼ਰ ਪਾਇਆ, ਪਰਮੇਸ਼ਰ ਨੇ ਪਾਇਆ। ਹਾਂਜੀ
ਜੀ, ਜੰਤ ਸਭ ਸੁਖੀ ਵਸਾਇਆ।
ਜੀ ਜੰਤ ਸਭ ਸੁਖੀ ਵਸਾਇਆ, ਜਿਉਂ ਹੀ ਨਾਮ ਦੀ ਵਰਖਾ ਹੋਈ, ਜਿਉਂ ਹੀ ਮਿਹਰ ਦੀ ਵਰਖਾ ਹੋਈ, ਸਾਰੇ ਜੀ ਜੰਤ ਸੁਖ ਵਿੱਚ ਆ ਗਏ। ਜਿਸ ਜਿਸ ਤੇ ਉਹ ਨਾਮ ਦੀ ਵਰਖਾ ਹੋ ਗਈ, ਉਹ ਜੀਵ ਸੁਖ ਵਿੱਚ ਆ ਗਿਆ, ਆਨੰਦ ਵਿੱਚ ਆ ਗਿਆ। ਜੀ ਜੰਤ, ਉਹ ਜੀ ਜੰਤ ਜਿਨ੍ਹਾਂ ਤੇ ਵਰਖਾ ਹੋ ਗਈ, ਉਹ ਜੀਵ ਜੰਤ ਆਨੰਦ ਵਿੱਚ ਆ ਗਿਆ, ਸੁਖ ਵਿੱਚ ਆ ਗਿਆ, ਆਤਮਕ ਸੁਖ ਉਹਨੇ ਵੇਖ ਲਿਆ। ਹਾਂਜੀ,
ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ।
ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀ। ਅੰਦਰਲਾ ਜਿਹੜਾ ਮਨ ਦਾ ਕਲੇਸ਼ ਸੀ, ਹਿਰਦੇ ਦਾ ਕਲੇਸ਼, ਉਹ ਤੇ ਭੱਜ ਗਿਆ, ਗਿਆ कलेश गया, दौड़ गया, दूर हो गया। भया सुख साचा, सच्चा सुख, भाव पदार्थों का सुख नहीं, सच्चा सुख है नाम का सुख, अंदरला सुख। भया सुख साचा, अंदरला आत्म का आनंद। भया पैदा होया, भया पैदा हो गया, भया सुख साचा, अंदरो सुख पैदा होया, आत्म का आनंद पैदा होया। हाँ जी,
जिसके से तने
हर हर नाम समाली जियो, ज्यो ही हरिदा नाम चेते कीता, ये सब कुछ होया। हर हर नाम समाली जियो, संभालना का भाव याद करना, समाली का अर्थ याद कीता। ज्यो ही प्रभु का नाम याद करना शुरू कीता, ये आत्मक सुख में वेखना शुरू कर लिया। फिर दुख ते भज गए, सारा कलेश भज गया। जिथे सुख आंदा है ना, ये आत्मक सुख, आत्मक आनंद, अंदरला आनंद। हाँ जी,
जिसके से तिन ही प्रतिपारे,
जिसके से तिन ही प्रतिपारे, जिस दे बने सी, जिसके से, जिस दे, जिस परमात्मा दे असी सां, तिन ही प्रतिपारे, उस मालिक ने ही ए प्रतिपालना की थी, ए नाम दी खुराक बख्शी, उसने ही ए नाम दा, नाम दी रोजी है, नाम दा जो आहार है ए बख्शिया, उसे ने ए प्रतिपालना की थी। हाँ,
पार ब्रह्म पए रखवारे,
पार ब्रह्म प्रभ पए रखवाले। और जदो तो नाम जपना शुरू कीता, याद करना शुरू कीता, ओ परमेश्वर आप रखवाले हो गए साडे, ओ परमेश्वर खुद रखवाला हो गया मेरा।
सुनी बनंती ठाकर मेरे, पूर्ण होई काली जियो।
फिर पढ़ो जी।
सुनी बनंती ठाकर मेरे, पूर्ण होई काली जियो।
किथे गलती कीती है तुसी दसो। ठाकुर, ठाकर नहीं कहना, ठाकुर,
ठाकुर।
सुनी बिनंती ठाकुर मेरे, मेरे मेरे मालिक ने मेरी बेनती सुन ली। ठाकुर आख देने मालिक, प्रभु मालिक मेरे, उस मालिक ने मेरी बेनती, बेनती सुन ली। ते होया कि पूर्ण होई काली जियो। काली किसको आखांगे? कालना मेहनत, काली कालना मेहनत। ए जो मैं बंदगी करदा सां, नित सवेरे उठ के पाठ करदा सां, नित उसनु याद करदा सां, ए मेरी कालना सी, मेहनत सी, इस मेहनत नु फल लगा। तो पूर्ण होई काली जियो, मेरी कालना पूरी होई, उस ठाकुर ने मेरी बेनती सुन ली। कदों पता लगा सुन ली? जदों अंदर शांत वरसी वरती, ते अंदर आनंद पैदा होया। हाँ जी, हाँ जी।
सर्ब जियां को देवन हारा,
सर्ब जियां को देवन हारा। ओ जो दाता है सारियां जीवां नूं देंदा है, बख्शिश ते ओ सारियां ते करदा है। हाँ जी,
गुर प्रसादी नदम निहारा।
गुर प्रसादी, इनू प्रसादी नहीं आखांगे,
प्रसादी,
प्रसाद ओ शकन वाला, ए प्रसाद कृपा, इना फर्क। प्रसाद आपां कड़ा प्रसाद जिहड़ा खाई दा शकी दा, ए प्रसाद, प्रसाद कृपा नूं आखदे, ए फर्क है। इत्थे बिंदी नहीं लगनी, नहीं लगनी। इसनूं आखणा है गुर प्रसादी नदर निहारा, गुरु दी कृपा द्वारा, प्रसादी कृपा द्वारा। गुर प्रसादी भी नहीं आखना इसने, प्रसादी, गुरु दी कृपा करके, गुरु दी कृपा द्वारा नजर निहारा। अंदरली आत्मक जो नजर है, अंदरली जो आंख है, ओदे नाल मैं परमात्मा नूं टक्या। ਨਿਹਾਰਾ ਤੱਕਣਾ। ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਨੂੰ ਅੰਦਰਲੀ ਅੱਖ ਨਾਲ, ਅੰਤਰਾਤਮੇ ਦੀ ਅੱਖ ਨਾਲ ਮੈਂ ਉਸ ਨੂੰ ਤੱਕਿਆ, ਭਾਵ ਮੈਂ ਪਰਮੇਸ਼ਰ ਨੂੰ ਅਨੁਭਵ ਕੀਤਾ। ਨਜ਼ਰ ਆਖਦੇ ਨੇ ਮੇਰ ਨੂੰ, ਨਿਹਾਰਾ ਤੱਕਣਾ ਵੇਖਣਾ। ਹਾਂਜੀ,
ਜਲ ਥਲ ਮਹਿਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ।
ਜਲ ਥਲ ਮਹਿਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ। ਜਲ ਪਾਣੀ, ਥਲ ਕਿਸ ਨੂੰ ਆਖਦੇ ਹੋ?
ਧਰਤੀ।
ਮਹਿਲ ਆਕਾਸ਼। ਜਲ ਪਾਣੀ ਥਲ ਧਰਤੀ ਮਹੀਲ ਆਕਾਸ਼। ਤੋ ਜਲ ਥਲ ਮਹੀਲ ਸਭ, ਹੁਣ ਵੇਖੋ ਸਭ ਨੂੰ ਲੱਗੀ ਹੈ ਸਿਆਰੀ, ਤੇ ਕੀ ਦੱਸਦੀ ਹੈ? ਸਭ ਥਾਈ ਧਰਤੀ ਤੇ ਪਾਣੀ ਵਿੱਚ ਆਕਾਸ਼ ਵਿੱਚ ਸਭਨੀ ਥਾਈ। ਜਲ ਥਲ ਮਹੀਲ ਸਭ ਤ੍ਰਿਪਤਾਣੇ, ਜਿੱਥੇ ਜਿੱਥੇ ਕੋਈ ਜੀਵ ਸੀ, ਚਾਹੇ ਆਕਾਸ਼ ਵਿੱਚ ਉੱਡ ਰਿਹਾ ਸੀ, ਚਾਹੇ ਧਰਤੀ ਤੇ ਸੀ, ਚਾਹੇ ਪਾਣੀ ਚ ਸੀ, ਜਿੱਥੇ ਕੋਈ ਜੀਵ ਸੀ, ਜਦੋਂ ਪ੍ਰਭੂ ਦੀ ਮਿਹਰ ਹੁੰਦੀ ਹੈ, ਜਿਸ ਤੇ ਉਹ ਮਿਹਰ ਹੋ ਜਾਏ ਉਹ ਜੀਵ ਤ੍ਰਿਪਤ ਹੋ ਜਾਂਦਾ। ਜਲ ਥਲ ਮਹੀਲ ਸਭ ਤ੍ਰਿਪਤਾਣੇ, ਇੱਥੇ ਤੇ ਇਹ ਭਾਵ ਸਮਝਾਇਆ ਕਿ ਜਿੱਥੇ ਜਿੱਥੇ ਨਜ਼ਰ ਵਰਦੀ ਹੈ ਮਾਲਕ ਦੀ, ਉੱਥੇ ਉੱਥੇ ਹੀ ਜੀਵ ਤ੍ਰਿਪਤ ਹੋ ਜਾਂਦੀ। ਤੋ ਇਵੇਂ ਦੱਸ ਰਹੇ ਨੇ, ਸਾਧੂ ਚਰਨ ਪਖਾਲੀ ਜੀਓ। ਪਖਾਲਣਾ ਧੋਣੇ, ਚਰਨ ਪਖਾਲਣੇ ਚਰਨ ਧੋਣੇ, ਤੇ ਸਾਧੂ ਆਖਿਆ ਗੁਰੂ ਨੂੰ, ਜਿਹਨੇ ਆ ਕੇ ਗੁਰੂ ਦੇ ਚਰਨ ਧੋਤੇ ਉਹ ਵੀ ਤ੍ਰਿਪਤ ਹੋ ਗਿਆ। ਜਿਵੇਂ ਸਾਰੇ ਜਿਨ੍ਹਾਂ ਜਿਨ੍ਹਾਂ ਤੇ ਨਜ਼ਰ ਹੁੰਦੀ ਹੈ ਤ੍ਰਿਪਤ ਹੁੰਦੇ ਨੇ, ਜਿਹਨੇ ਸਾਧੂ ਗੁਰੂ ਦੇ ਆ ਕੇ ਚਰਨ ਧੋਤੇ ਕਹਿੰਦੇ ਨੇ ਉਹ ਵੀ ਅੰਦਰੋਂ ਤ੍ਰਿਪਤ ਹੋ ਗਿਆ। ਤ੍ਰਿਪਤ, ਉਹਦੀ ਵੀ ਤ੍ਰਿਸ਼ਨਾ ਬੁੱਝ ਗਈ, ਲਾਲਚ ਮੁੱਕ ਗਿਆ, ਅੰਦਰੋਂ ਭਰ ਗਿਆ। ਤੋ ਗੁਰੂ ਦੇ ਚਰਨ ਧੋਣੇ ਕੀ ਹੈ? ਗੁਰੂ ਦੇ ਚਰਨ ਧੋਣ ਦਾ ਮਤਲਬ ਹੈ ਨਿਮਰਤਾ ਹੋ ਕੇ ਗੁਰੂ ਦੀ ਸਿੱਖਿਆ ਪਾਉਣੀ। ਕਿਉਂਕਿ ਇਹ ਜੋ ਹੁਕਮ ਨੇ ਇਹ ਅਟਲ ਨੇ। ਗੁਰੂ ਦੇ ਚਰਨ, ਅੱਜ ਤੇ ਸਾਡੇ ਕੋਲ ਬਾਣੀ, ਕਿੱਥੋਂ ਲੱਭੋਗੇ ਗੁਰੂ ਦੇ ਚਰਨ? ਤੇ ਕੀ ਇਹ ਫਿਰ ਉਦੋਂ ਹੀ ਗੁਰੂ ਦੇ ਚਰਨ ਸਨ? ਇਹਦਾ ਮਤਲਬ ਦੇਹਧਾਰੀ ਗੁਰੂ ਹੋਣਾ ਜ਼ਰੂਰੀ ਹੈ? ਨਹੀਂ। ਗੁਰੂ ਦੇ ਚਰਨ ਧੋਣ ਦਾ ਮਤਲਬ ਹੀ ਇਹ ਹੈ। ਅੱਜ ਤੇ ਗੁਰੂ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਕਿੱਥੇ ਨੇ ਚਰਨ? ਤਾਂ ਗੁਰੂ ਦੇ ਚਰਨ ਧੋਣੇ ਕੀ ਹੁੰਦਾ ਹੈ? ਗੁਰੂ ਦਾ ਉਪਦੇਸ਼ ਕਮਾਉਣਾ ਨਿਮਰਤਾ ਨਾਲ। ਗੁਰੂ ਦੇ ਚਰਨ ਧੋਣ ਦਾ ਮਤਲਬ ਹੀ ਹੁੰਦਾ ਨਿਮਰਤਾ ਜਾ ਕੇ ਪੱਲਾ ਫੜਨਾ। ਤੇ ਗੁਰੂ ਦਾ ਪੱਲਾ ਹੈ ਸ਼ਬਦ ਦਾ ਪੱਲਾ, ਨਾਮ ਦਾ ਪੱਲਾ, ਹੋਰ ਕੋਈ ਪੱਲਾ ਨਹੀਂ ਗੁਰੂ ਦਾ। ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਬਾਣੀ ਹੁੰਦੀ ਹੈ। ਉਦੋਂ ਵੀ ਜਦੋਂ ਗੁਰੂ ਸਰੀਰਾਂ ਵਿੱਚ ਸਨ, ਉਹ ਸਰੀਰ ਗੁਰੂ ਨਹੀਂ ਸਨ, ਉਹਨਾਂ ਦੀ ਅੰਦਰਲੀ ਜੋਤ, ਉਹਨਾਂ ਦੀ ਬਾਣੀ ਉਹ ਗੁਰੂ ਸੀ, ਸਰੀਰ ਉਹਨਾਂ ਦੇ ਸਾਡੇ ਵਰਗੇ ਸਨ। ਕਦੇ ਸਰੀਰ ਗੁਰੂ ਨਹੀਂ ਹੋਇਆ, ਅੰਦਰਲੀ ਜੋਤ ਗੁਰੂ ਹੋ ਜਾਂਦੀ। ਅੰਦਰ ਬਾਣੀ ਦਾ ਸਦਕਾ, ਜੋ ਬਾਣੀ ਅੰਦਰ ਵਸਦੀ ਹੈ ਉਹ ਜੋਤ, ਉਹ ਗੁਰੂ ਹੋ ਜਾਂਦੀ, ਉਹ ਪਰਮੇਸ਼ਰ ਸਰੂਪ ਹੋ ਜਾਂਦੀ ਹੈ। ਮਿਲ ਕੇ ਪਰਮੇਸ਼ਰ ਦਾ ਸੰਸਕਾਰ ਜਿਉਂ ਹੀ ਮਿਟਦੇ ਨੇ, ਜਿਉਂ ਹੀ ਅੰਦਰੋਂ ਸ਼ੁੱਧ ਹੁੰਦਾ ਹੈ, ਜਦੋਂ ਹੀ ਕਿਰਪਾ ਹੁੰਦੀ ਹੈ, ਉਹ ਪ੍ਰਭੂ ਆਪਣੇ ਵਰਗਾ ਕਰ ਲੈਂਦਾ ਗੁਰੂ ਨੂੰ, ਗੁਰੂ ਪਰਮੇਸ਼ਰ ਹੋ ਜਾਂਦਾ। ਕਹਿੰਦੇ ਨੇ ਜਿਹਨੇ ਗੁਰੂ ਦਾ ਪੱਲਾ ਫੜ ਲਿਆ ਉਹ ਵੀ ਤ੍ਰਿਪਤ ਹੋ ਗਿਆ, ਜਿਹਨੇ ਗੁਰੂ ਦਾ ਉਪਦੇਸ਼ ਸੁਣ ਲਿਆ, ਗੁਰੂ ਦਾ ਉਪਦੇਸ਼ ਪੱਲੇ ਬੰਨ ਲਿਆ, ਕਹਿੰਦੇ ਨੇ ਉਹ ਵੀ ਤ੍ਰਿਪਤ ਹੋ ਗਿਆ, ਅੰਦਰੋਂ ਰੱਜ ਗਿਆ, ਕੋਈ ਭੁੱਖ ਨਾ ਰਹੀ ਉਹਦੀ ਬਾਣੀ।
ਮਨ ਕੀ ਇੱਛ ਪੁਜਾਵਣ ਹਾਰਾ,
ਮਨ ਕੀ ਇੱਛ ਪੁਜਾਵਣ ਹਾਰਾ। ਗੁਰੂ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਪੁਜਾਵਣ ਹਾਰਾ ਪੂਰੀਆਂ ਕਰਨ ਵਾਲਾ। ਜਿਹੜੀਆਂ ਤੁਹਾਡੀਆਂ ਮਨ ਦੀਆਂ ਇੱਛਾਵਾਂ ਨੇ ਉਹ ਗੁਰੂ ਪੂਰੀਆਂ ਕਰਦਾ। ਹਾਂਜੀ,
ਸਦਾ ਸਦਾ ਜਾਈ ਬਲਿਹਾਰਾ,
ਸਦਾ ਸਦਾ ਜਾਈ ਬਲਿਹਾਰਾ। ਇਸ ਕਰਕੇ ਬਾਈ ਹਮੇਸ਼ਾ ਗੁਰੂ ਤੋਂ ਸਦਕੇ ਜਾਈ, ਸਦਾਈ ਗੁਰੂ ਤੋਂ ਕੁਰਬਾਨ ਜਾਈ। ਹਾਂਜੀ,
ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਓ।
ਨਾਨਕ ਦਾਨ ਕੀਆ ਦੁਖ ਭੰਜਨ, देखो कि भंजन नु लगी है सियारी, दुख भंजन पन्नण वाला, नानक दान किया दुख भंजन, रत्ते रंग रसाली जियो। ओ दुख भंजन परमेश्वर ने नाम, ओ दुख भंजन गुरु ने नाम दान मेरी झोली पाया, नानक दान किया दान दिता, दान किया दान दिता। दुख भंजन गुरु ने, ओ गुरु जो दुखा नु तोड़ देंदा है, ओ दुख भंजन गुरु ने रंग प्रेम दा रंग हुंदा है। जिथे कला लफज रंग आवे ना ओदा मतलब हुंदा है प्यार दा रंग, प्रेम दा रंग, परमेश्वर दे प्यार दा रंग। तो रत्ते रंग, उस रंग नाल रंगे गए, केड़े रंग नाल, प्यार दे रंग नाल रंगे गए। रत्ते रंग रसाले, रसीले तो आया रसाले, रसीला क्या प्रभु नु, उस प्रभु दे प्यार दे रंग विच रंगे गए। तो रत्ते रंग रसाली जीओ। तो कहिंदे ने जदों गुरु ने दान कीता नाम दा दान, ते मैनू प्यार दा रंग चढ़ गया, प्रभु दे प्यार दा रंग चढ़ गया।
मांझ महला पंजवां, मन तन तेरा तन भी तेरा, तू ठाकुर स्वामी प्रभ मेरा।
मन तन तेरा तन भी तेरा, हे परमेश्वर ए जो मेरा मन है ते ए मेरा शरीर है, ए तेरी देन है, ए तेरा ही दिता होया है, लेकिन तन भी तेरा, ए जो मेरे को दौलत है ए भी मैं नहीं कमाई, ए भी तेरी दित्ती, ए भी तेरी बख्शिश है। तो जड़ा भगत है वो शुकराने विच प्यार दे शुकराने विच आके आखदा है, हे प्रभु सिर्फ ये शरीर ते मन ही नहीं मेरा, ये तन भी तेरा है, ये जो मेरे को दौलत है चार पैसे हन ये भी तेरी बख्शिश है। हाँ जी,
जियो पेंड सब
ठाकुर स्वामी प्रभु मेरा। ठाकुर आखदे ने प्रभु, मालक मालक, तू ठाकुर स्वामी भी मालक, प्रभ मेरा, हे प्रभु तू ही मेरा मालक है, तू ही मेरा स्वामी है, तू ही मालक है। हाँ जी,
जियो पेंड सब रास तुम्हारी, तेरा जोर गोपाला जियो।
जियो पेंड सब रास तुम्हारी, जियो जीवात्मा, जिंद जिंद जान, पिंड पिंडा शरीर, तो ए जे मेरी जान है, जिंद है, ए शरीर है, सब रास तुम्हारी। रास आखदे ने पूंजी, उंज ते आपा पैसियां दी पूंजी गिणदे हैं, तो ए भी पूंजी है, शरीर रूपी पूंजी, ए जिंदा ए शरीर, ए सारे उत्थों ही आ रहे हैं, ए पूंजियां उत्थों ही आ रही हैं। तो कहिंदे ने जियो पिंड सब रास तुम्हारी, ए सब तेरिया पूंजिया ने, तेरिया बख्शिशा ने, तेरा जोर
गोपाला जियो,
सब थाई तेरी शक्ति वापर रही है, तेरा जोर, ए जो ताकत है मेरे च, तान है, ए भी तेरा दिता है। जोर आखदे ने ताकत, तान शक्ति, ए जो मेरे च कोई ताकत है बल है ये भी तेरी बख्शिश है। पालनहार प्रभु ये सब तेरिया दाता ने। हाँ,
सदा सदा तू है सुखदाई, नेव नेव लागा तेरी पाई।
सदा सदा तू है सुखदाई, तो देख लो आख देने के हे प्रभु तू ते सदा ही सुख देने वाला है, तो दुख देने वाला कदे परमात्मा नु ना समझना भूल के भी, ए ना कदे भी आखना कि हे रब्बा क्यों दुखी करदा है, ये गलत है। सदा सदा तू है सुखदाई, निव निव लागा तेरी पाई, न्यों न्यों के मैं तेरे चरण छोहा। ਨਿਮ ਨਿਮ ਲਾਗਾਂ ਤੇਰੀ ਪਾਈ, ਤੇਰੇ ਪੈਰਾਂ ਤੇ ਮੈਂ ਨਿਉ ਨਿਉ ਕੇ ਨਮਸਕਾਰ ਕਰਾਂ, ਜੋ ਤੂੰ ਸਾਰੇ ਸੁੱਖ ਬਖਸ਼ਦਾ। ਤੂੰ ਸੁਖੀ ਸੁੱਖ ਦੇਣਾ ਹੈ, ਤੇਰੇ ਦਿੱਤੇ ਸੁੱਖ ਭੋਗੀ ਦੇ ਨੇ, ਮੈਂ ਤੇਰੇ ਚਰਨਾਂ ਦੇ ਨਮਸਕਾਰ ਕਰਦਾ। ਨਿਮ ਨਿਮ ਲਾਗਾਂ ਤੇਰੀ ਪਾਈ, ਪਾਈ ਪੈ। ਹਾਂਜੀ।
ਕਾਰ ਕਮਾਵਾਂ ਜੇ ਤੁਧ ਪਾਵਾਂ, ਜਾਂ ਤੂੰ ਦੇਹ ਦਿਆਲਾ ਜੀਓ।
ਵਾਹ ਵਾਹ। ਕਾਰ ਕਮਾਵਾਂ ਜੇ ਤੁਧ ਭਾਵਾਂ, ਜਾਂ ਤੂੰ ਦੇਹ ਦਿਆਲਾ ਜੀਓ। ਇਹਨੂੰ ਛੋਟੇ ਛੋਟੇ ਟੋਟੇ ਕਰਕੇ ਤੁਕਦੇ ਪੜੋਗੇ ਨਾ ਤੇ ਸਮਝ ਆ ਜਾਏਗੀ। ਕਾਰ ਕਮਾਵਾਂ ਜੋ ਤੁਧ ਪਾਵਾਂ, ਜੇ ਤੁਧ ਭਾਵਾਂ, ਜੇ ਤੁਧ ਭਾਵਾਂ, ਇਹ ਪਹਿਲਾਂ ਲਈਏ। ਜੇ ਤੁਧ ਭਾਵਾਂ ਆਮ ਤੌਰ ਤੇ ਇਹੀ ਇੱਥੇ ਭੁੱਲ ਕਰ ਜਾਂਦੇ ਨੇ ਲੋਕ। ਜੇ ਤੁਧ ਭਾਵਾਂ ਦਾ ਅਰਥ ਕਰ ਲੈਂਦੇ ਨੇ ਕਿ ਜੇ ਮੈਂ ਤੈਨੂੰ ਪਾ ਜਾਵਾਂ। ਜੇ ਤੁਧ ਭਾਵਾਂ ਦਾ ਅਰਥ ਹੈ ਕਿ ਜੇ ਤੇਰਾ ਤੇਰੀ ਰਜ਼ਾ ਮੈਂ ਮੰਨਣ ਲੱਗ ਪਵਾਂ, ਜੇ ਤੇਰਾ ਕੀਤਾ ਮੈਨੂੰ ਪਾਉਣ ਲੱਗ ਪਏ, ਜੇ ਤੁਧ ਭਾਵਾਂ ਕਾਰ ਕਮਾਵਾਂ, ਜੇ ਤੁਧ ਪਾਵਾਂ ਜਾਂ ਤੂੰ ਦੇ ਦਿਆਲਾ ਜੀਓ। ਜੋ ਤੂੰ ਮੈਨੂੰ ਦੇ ਰਿਹਾ ਹੈ ਉਹ ਤੇਰੀ ਰਜ਼ਾ ਏ, ਔਰ ਉਹ ਰਜ਼ਾ ਮੈਨੂੰ ਪਾ ਜਾਏ ਤਾਂ ਮੈਂ ਤੇਰਾ ਹੁਕਮ ਕਮਾ ਰਿਹਾ। ਕਾਰ ਕਮਾਉਣੀ ਹੁਕਮ ਕਮਾਉਣ, ਕਾਰ ਕਮਾਵਾਂ ਜੇ ਤੁਧ ਭਾਵਾਂ, ਤੋ ਜੋ ਵੀ ਤੂੰ ਦੇਵੇਂ, ਚਾਹੇ ਤੂੰ ਦੁੱਖ ਦੇਵੇਂ ਚਾਹੇ ਸੁੱਖ ਦੇਵੇਂ। ਰਜ਼ਾ ਦਾ ਮਤਲਬ ਕੀ ਹੈ? ਚਾਹੇ ਦੁੱਖ ਦੇਵੇਂ ਚਾਹੇ ਸੁੱਖ ਦੇਵੇਂ। ਤੋ ਆਖਦੇ ਨੇ ਕਾਰ ਕਮਾਵਾਂ ਜੇ ਤੁਧ ਭਾਵਾਂ, ਜਾਂ ਤੂੰ ਦੇ ਦਿਆਲਾ ਜੀਓ। ਜੋ ਵੀ ਤੂੰ ਦੇਵੇਂ, ਚਾਹੇ ਦੁੱਖ ਦੇਵੇਂ ਚਾਹੇ ਸੁੱਖ ਦੇਵੇਂ, ਮੈਂ ਉਸੇ ਵਿੱਚ ਰਾਜ਼ੀ ਰਵਾਂ, ਦੁੱਖ ਨੂੰ ਵੀ ਸੁੱਖ ਜਾਣ ਕੇ ਸਹਾਰਾ, ਦੁੱਖ ਨੂੰ ਵੀ ਸੁੱਖ ਜਾਣ ਕੇ ਸਹਾਰਾ, ਤਾਂ ਮੈਂ ਤੇਰੀ ਕਾਰ ਕਮਾ ਰਿਹਾ, ਤਾਂ ਮੈਂ ਤੇਰਾ ਹੁਕਮ ਕਮਾ ਰਿਹਾ। ਤੋ ਕਾਰ ਕਮਾਵਾਂ ਜੇ ਤੁਧ ਭਾਵਾਂ, ਜੇ ਤੇਰੀ ਰਜ਼ਾ ਮੰਨਣ ਲੱਗ ਪਵਾਂ ਮੈਂ, ਜੇ ਤੇਰਾ ਹੁਕਮ ਰਜ਼ਾ ਹੁਕਮ, ਜੇ ਤੇਰੀ ਰਜ਼ਾ ਮੈਂ ਮੰਨਣ ਲੱਗ ਪਵਾਂ। ਤੇ ਰਜ਼ਾ ਪ੍ਰਭੂ ਦੀ ਸੁੱਖ ਦੀ ਵੀ ਹੋ ਸਕਦੀ ਹੈ ਤੇ ਦੁੱਖ ਦੀ ਵੀ ਹੋ ਸਕਦੀ ਹੈ। ਭਾਵ ਜੇ ਦੁੱਖ ਵੀ ਮੈਂ ਉਵੇਂ ਮੰਨਾ ਜਿਵੇਂ ਸੁੱਖ ਨੂੰ ਮੰਨਦਾ ਹੈ, ਤੇ ਤਾਂ ਮੈਂ ਤੇਰੀ ਕਾਰ ਕਮਾ ਰਿਹਾ, ਤਾਂ ਦਰਅਸਲ ਤੇਰਾ ਮੈਂ ਹੁਕਮ ਮੰਨ ਰਿਹਾ। ਜੇ ਮੈਂ ਸੁੱਖ ਨੂੰ ਸਵੀਕਾਰ ਕਰ ਰਿਹਾ ਤੇ ਦੁੱਖ ਨੂੰ ਨਹੀਂ ਕਰ ਰਿਹਾ, ਤਦ ਮੈਂ ਤੇਰੀ ਕਾਰ ਕਮਾ ਨਹੀਂ ਰਿਹਾ, ਫਿਰ ਮੈਂ ਤੇਰਾ ਹੁਕਮ ਮੰਨ ਨਹੀਂ ਰਿਹਾ, ਕਿਉਂਕਿ ਮੈਂ ਤੇਰੀ ਰਜ਼ਾ ਨਹੀਂ ਮੰਨਦਾ। ਕਾਰ ਤਾਂ ਹੀ ਮੈਂ ਕਮਾ ਰਿਹਾ ਤੇਰੀ, ਹੁਕਮ ਮੈਂ ਤੇਰਾ ਤਦ ਹੀ ਮੰਨ ਰਿਹਾ ਜੇ ਤੁਧ ਭਾਵਾਂ, ਜੇ ਤੇਰੀ ਚੰਗੀ ਮੰਦੀ, ਦੁੱਖ ਸੁੱਖ ਦੋਵੇਂ ਹੀ ਰਜ਼ਾਵਾਂ ਮੈਂ ਤੇਰੀਆਂ ਕਬੂਲ ਕਰਾਂ। ਜੋ ਤੂੰ ਜਾਂ ਤੂੰ ਦੇਹ ਦੇ ਆਲਾ ਜੀਓ, ਜਾਂ ਤੂੰ ਮਤਲਬ ਜੋ ਵੀ ਤੂੰ ਮੈਨੂੰ ਦੇ ਰਿਹਾ ਹੈ ਉਹ ਮੈਂ ਕਬੂਲ ਕਰਾਂ। ਹੇ ਦਿਆਲੂ ਪ੍ਰਭੂ, ਜੋ ਵੀ ਤੂੰ ਮੈਨੂੰ ਦੇ ਰਿਹਾ, ਚਾਹੇ ਦੁੱਖ ਚਾਹੇ ਸੁੱਖ, ਉਹ ਇੱਕੋ ਜਿਹਾ ਕਰਕੇ ਮੈਂ ਮੰਨ ਲਵਾਂ, ਤਾਂ ਹੀ ਮੈਂ ਤੇਰੇ ਹੁਕਮ ਵਿੱਚ ਆ। ਇਹ ਅਰਥ ਹੈ ਇਹਦਾ। ਫਿਰ ਦੇਖੋ, ਕਾਰ ਕਮਾਵਾਂ ਭਾਵ ਤਾਂ ਮੈਂ ਤੇਰਾ ਹੁਕਮ ਕਮਾ ਰਿਹਾ, ਜੇ ਤੁਧ ਭਾਵਾਂ ਜੇ ਤੇਰੀ ਰਜ਼ਾ ਮੈਨੂੰ ਭਾ ਰਹੀ ਹੈ। ਇੱਥੇ ਤੁਧ ਤੇਰੀ, ਇੱਥੇ ਤੁਧ ਦਾ ਅਰਥ ਹੈ ਤੇਰੀ, ਤੇਰੀ ਰਜ਼ਾ ਜੇ ਮੈਨੂੰ ਭਾ ਰਹੀ ਹੈ। ਇੱਥੇ ਜਾਂ ਤੂੰ ਦੇ ਦਿਆਲਾ ਜੀਓ, ਜੋ ਵੀ ਤੂੰ ਮੈਨੂੰ ਦੇ ਰਿਹਾ ਭਾਵ ਸੁੱਖ ਚਾਹੇ ਦੁੱਖ। ਹਾਂਜੀ।
ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ,
ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ। ਲੈਣਾ ਤੋਂ ਭਾਵ ਲੈਣਾ, ਕੀ ਲੈਣਾ? ਆ ਪਦਾਰਥ, ਖਾਣ ਪੀਣ ਦਾ, ਧਨ ਦੌਲਤ, ਕੱਪੜੇ ਲੀੜੇ, ਸਭ ਤੇ ਤੂੰ ਹੀ ਲੈਣੇ ਨੇ, ਇਹ ਤੇ ਤੂੰ ਹੀ ਆ ਰਿਹਾ। ਪ੍ਰਭ ਤੁਮ ਤੇ ਲੈਣਾ, ਜੋ ਕੁਛ ਮੈਂ ਲੈਣਾ ਹੈ ਮੈਂ ਤੇਰੇ ਕੋਲੋਂ ਲੈਣਾ। ਪ੍ਰਭ ਤੁਮ ਤੇ ਲੈਣਾ, ਤੂੰ ਮੇਰਾ ਗਹਿਣਾ, ਤੂੰ ਹੀ ਮੇਰੀ ਆਤਮਾ ਦਾ ਗਹਿਣਾ ਏ, ਤੂੰ ਹੀ ਮੇਰੀ ਆਤਮਾ ਦਾ ਸ਼ਿੰਗਾਰ ਏ। ਅੰਦਰਲਾ ਗਹਿਣਾ ਮੇਰੀ ਆਤਮਾ ਦਾ ਸ਼ਿੰਗਾਰ ਵੀ ਤੂੰ ਹੀ ਏ, ਤੂੰ ਮੇਰਾ ਗਹਿਣਾ। ਗਹਿਣਾ ਕੀ ਹੁੰਦਾ? ਸ਼ਿੰਗਾਰ। ਗਹਿਣਾ ਹੁੰਦਾ ਤਨ ਦਾ ਸ਼ਿੰਗਾਰ, ਤੇ ਜੇ ਪ੍ਰਭੂ ਨੂੰ ਸ਼ਿੰਗਾਰ ਆਖਿਆ ਤੇ ਇਹ ਅੰਦਰਲਾ ਸ਼ਿੰਗਾਰ ਹੈ, ਮਨ ਦਾ ਸ਼ਿੰਗਾਰ ਹੈ, ਹਿਰਦੇ ਦਾ ਸ਼ਿੰਗਾਰ ਹੈ, ਆਤਮਾ ਦਾ ਸ਼ਿੰਗਾਰ ਹੈ। ਗਹਿਣਾ ਤੇ ਸਰੀਰ ਦਾ ਸ਼ਿੰਗਾਰ ਹੁੰਦਾ ਹੈ, ਤੇ ਜੇ ਪ੍ਰਭੂ ਨੂੰ ਗਹਿਣਾ ਆਖਿਆ ਤੇ ਸਰੀਰ ਦਾ ਸ਼ਿੰਗਾਰ ਨਹੀਂ ਹੈ, ਫਿਰ ਇਹ ਆਤਮਾ ਦਾ ਸ਼ਿੰਗਾਰ ਹੈ, ਅੰਦਰਲਾ ਸ਼ਿੰਗਾਰ ਹੈ। ਗਹਿਣਾ ਕਿਸ ਨੂੰ ਆਖੀਦਾ? ਗਹਿਣਾ ਤਾਂ ਕਿ ਸਰੀਰ ਦੀ ਸਜਾਵਟ ਹੋ ਜਾਏ, ਗਹਿਣਾ ਪਾਈਦਾ, ਸਰੀਰ ਚੰਗਾ ਲੱਗੇ, ਸੋਹਣਾ ਲੱਗੇ, ਦੂਜਿਆਂ ਨੂੰ ਅੱਛਾ ਲੱਗੇ, ਸਜਾਵਟ, ਗਹਿਣਾ। ਤੋ ਗਹਿਣਾ, ਸੋਨੇ ਦਾ ਗਹਿਣਾ ਜਾਂ ਹੋਰ ਕੋਈ ਗਹਿਣਾ, ਸਰੀਰ ਦੀ ਸਜਾਵਟ ਹੈ। ਤੇ ਜੇ ਪ੍ਰਭੂ ਨੂੰ ਗਹਿਣਾ ਆਖਿਆ ਤਾਂ ਪ੍ਰਭੂ ਕਿਸ ਚੀਜ਼ ਨੂੰ ਸ਼ਿੰਗਾਰਦਾ ਹੈ? ਤੁਹਾਡੇ ਅੰਦਰਲੇ ਨੂੰ ਸ਼ਿੰਗਾਰਦਾ। ਅੰਦਰ ਤੁਹਾਡੇ ਕੀ ਹੈ? ਆਤਮਾ। ਤੋ ਹੇ ਪ੍ਰਭੂ, ਤੂੰ ਮੇਰੀ ਆਤਮਾ ਦਾ ਗਹਿਣਾ। ਤੋ ਇਸ ਤਰ੍ਹਾਂ ਥੋੜਾ ਜਿਹਾ ਵਿਚਾਰੀਏ ਨਾ ਤੇ ਅਰਥ ਆ ਜਾਂਦੇ ਨੇ। ਹਾਂਜੀ।
ਜੋ ਤੂੰ ਦੇਹ ਸੋਈ ਸੁਖ ਸਹਿਣਾ।
ਜੋ ਤੂੰ ਦੇਹ, ਜੋ ਤੂੰ ਮੈਨੂੰ ਦੇ ਰਿਹਾ, ਜੋ ਰਜ਼ਾ ਵਿੱਚ ਤੂੰ ਮੈਨੂੰ ਦੇ ਰਿਹਾ, ਜੋ ਤੂੰ ਦੇ, ਚਾਹੇ ਦੁੱਖ ਦੇ ਰਿਹਾ ਚਾਹੇ ਸੁੱਖ ਦੇ ਰਿਹਾ, ਜੋ ਵੀ ਤੇਰੇ ਹੱਥੋਂ ਆ ਰਿਹਾ, ਜੋ ਤੂੰ ਦੇ ਸੋਈ ਸੁਖ ਸਹਿਣਾ, ਚਾਹੇ ਉਹ ਦੁੱਖ ਹੈ ਚਾਹੇ ਸੁੱਖ ਹੈ, ਮੈਂ ਉਹਨੂੰ ਸੁੱਖ ਕਰਕੇ ਮੰਨਣਾ। ਜੋ ਤੂੰ ਦੇ, ਜੋ ਵੀ ਤੂੰ ਦੇ ਰਿਹਾ ਚਾਹੇ ਦੁੱਖ ਚਾਹੇ ਸੁੱਖ, ਮੈਂ ਉਹਨੂੰ ਸੁੱਖ ਕਰਕੇ ਮੰਨਣਾ। ਸੋਈ ਸੁੱਖ ਸਹਿਣਾ, ਦੁੱਖ ਨੂੰ ਮੈਂ ਸੁੱਖ ਕਰਕੇ ਸਹਿਣਾ। ਹੁਣ ਸਹਿਣਾ ਦੀ ਗੱਲ ਆਈ ਏ, ਸਹਿਣਾ ਦੱਸ ਰਿਹਾ ਸੁੱਖ ਨੂੰ ਆਪਾਂ ਸਹੀ ਦਾ ਤੇ ਨਹੀਂ ਹੈ, ਕਿਸ ਨੂੰ ਆਖੀਦਾ? ਸਹਾਰੀ ਦਾ। ਸਹਿਣਾ ਦੱਸ ਰਿਹਾ ਕਿ ਦੁੱਖ ਦੀ ਗੱਲ ਹੋ ਰਹੀ ਹੈ। ਸੁੱਖ ਨੂੰ ਆਪਾਂ ਕਹਿੰਦੇ ਹਾਂ ਸਹਿਣਾ? ਕੌਣ ਆਖਦਾ ਸੁੱਖ ਨੂੰ ਸਹਿਣਾ? ਦੁੱਖ ਨੂੰ ਸਹੀ ਦਾ ਕਹਿੰਦੇ ਨੇ। ਸੋਈ ਦੁੱਖ ਨੂੰ ਸਹਿਣਾ ਹੈ ਸੁੱਖ ਵਾਂਗੂ, ਇੱਕ ਇੱਕ ਲਫ਼ਜ਼ ਕੁਛ ਇਸ਼ਾਰਾ ਕਰ ਰਿਹਾ। ਸਹਿਣਾ ਤੋਂ ਪਤਾ ਲੱਗ ਰਿਹਾ ਸੁੱਖ ਕਰਕੇ ਸਹਿਣਾ ਹੈ, ਦੁੱਖ ਇੱਥੇ ਦੱਸਿਆ ਨਹੀਂ ਹੈ। ਸਹਿਣਾ ਲਫ਼ਜ਼ ਦੱਸ ਰਿਹਾ ਕਿ ਦੁੱਖ ਦੀ ਗੱਲ ਹੈ। ਹੇ ਪ੍ਰਭੂ, ਤੇਰੇ ਹੱਥੋਂ ਜੋ ਦੁੱਖ ਵੀ ਆ ਰਿਹਾ ਹੈ ਉਹਨੂੰ ਮੈਂ ਸੁੱਖ ਕਰਕੇ ਸਹਿਣਾ ਹੈ, ਸੁੱਖ ਮੰਨ ਕੇ ਉਸ ਦੁੱਖ ਨੂੰ ਮੈਂ ਸਹਿਣਾ। ਤੋ ਬੜੀ ਬਿਨਾਈ ਦੀ ਲੋੜ ਹੈ ਬਾਣੀ ਨੂੰ ਸਮਝਣ ਲਈ। ਇੱਕ ਇੱਕ ਅੱਖਰ ਇਸ਼ਾਰਾ ਹੈ ਕਿਸੇ ਚੀਜ਼ ਵੱਲ। ਸਹਿਣਾ, ਆਪਾਂ ਸੁੱਖ ਕਦੇ ਨਹੀਂ ਆਖਦੇ, ਸੁੱਖ ਸਹਿਣਾ, ਸੁੱਖ ਨੂੰ ਤੇ ਖੁਸ਼ ਹੋ ਕੇ ਲਈਦਾ, ਦੁੱਖ ਨੂੰ ਸਹੀਦਾ। ਤੋ ਆਖਦੇ ਨੇ ਹੇ ਪਰਮੇਸ਼ਰ, ਜੇ ਉਹ ਤੂੰ ਦੁੱਖ ਵੀ ਦੇ ਰਿਹਾ ਨਾ, ਉਹ ਦੁੱਖ ਨੂੰ ਮੈਂ ਇੰਜ ਸਹਿਣਾ ਹੈ ਜਿਵੇਂ ਸੁੱਖ ਹੈ, ਭਾਵ ਸੁੱਖ ਕਰਕੇ ਉਹਨੂੰ ਮੰਨ ਲੈਣਾ ਹੈ ਮੈਂ। ਜੋ ਤੂੰ ਦੇ, ਤੋ ਹੇ ਪ੍ਰਭੂ, ਤੇਰੀ ਹੱਥੋਂ ਜੋ ਵੀ ਆਵੇ, ਜੋ ਤੂੰ ਦੇ, ਚਾਹੇ ਦੁੱਖ ਚਾਹੇ ਸੁੱਖ, ਸੋਈ ਸੁੱਖ ਸਹਿਣਾ, ਜੇ ਦੁੱਖ ਵੀ ਹੈ ਤੇ ਉਹਨੂੰ ਸੁੱਖ ਕਰਕੇ ਮੈਂ ਸਹਿਣਾ, ਉਹਨੂੰ ਮੈਂ ਸੁੱਖ ਕਰਕੇ ਇਉਂ ਹੀ ਉਸਨੂੰ ਅਪਣਾਉਣਾ ਜਿਵੇਂ ਸੁੱਖ ਨੂੰ ਅਪਣਾਈਦਾ, ਭਾਵ ਦੁੱਖ ਵੇਲੇ ਡੋਲਣਾ ਨਹੀਂ ਹੈ, ਸਬਰ ਕਰਨਾ ਹੈ। ਦੁੱਖ ਵੀ ਨਿਕਲ ਜਾਂਦੇ ਨੇ ਜੇ ਪਰਮੇਸ਼ਰ ਚ ਯਕੀਨ ਹੈ ਤੇ, ਹਲਕੇ ਹੋ ਕੇ ਨਿਕਲ ਜਾਂਦੇ ਨੇ। ਹਾਂਜੀ।
ਜਿੱਥੇ ਰੱਖੇ ਬੈਕੁੰਠ ਤਥਾਈ।
ਜਿੱਥੇ ਰੱਖੇ,
ਜਿੱਥੇ
ਤੂੰ ਦੀ ਗੱਲ ਆ ਰਹੀ ਹੈ, ਤੂੰ ਹੇ ਪਰਮੇਸ਼ਰ, ਤੂੰ ਜਿਵੇਂ ਤੁਸੀਂ ਸਿੱਧੇ ਪਰਮੇਸ਼ਰ ਨਾਲ ਗੱਲਾਂ ਕਰ ਰਹੇ ਹੋ। ਹੁਣ ਪਿਛਲੀ ਤੁਕ ਚ ਕੀ ਪੜਿਆ? ਜੋ ਤੂੰ ਦੇ, ਹੇ ਪਰਮੇਸ਼ਰ ਜੋ ਤੂੰ ਦੇਵੇਂ, ਜਿਵੇਂ ਤੁਸੀਂ ਪਰਮਾਤਮਾ ਨਾਲ ਗੱਲ ਕਰ ਰਹੇ ਹੋ, ਹੇ ਪਰਮੇਸ਼ਰ ਜੋ ਤੂੰ ਦੇ ਰਿਹਾ, ਤੁਸੀਂ ਆਪ ਗੱਲਾਂ ਕਰ ਰਹੇ ਹੋ ਪਰਮੇਸ਼ਰ ਨਾਲ। ਤੋ ਉਸ ਹਿਸਾਬ ਨਾਲ ਇੱਥੇ ਜਿੱਥੇ ਰੱਖੇ, ਹੇ ਪਰਮੇਸ਼ਰ ਜਿਵੇਂ ਤੂੰ ਰੱਖੇ, ਜਿੱਥੇ ਰੱਖੇ ਬੈਕੁੰਠ ਤਿਥਾਈ, ਤਿਥਾਈ, ਇੱਥੇ ਇਹਨੂੰ ਤਿਥਾਈ ਨਹੀਂ ਕਹੋਗੇ, ਤਿਥਾਈ ਉਸੇ ਥਾਂ ਤੇ, ਜਿੱਥੇ ਰੱਖੇ, ਜਿਸ ਹਾਲਤ ਵਿੱਚ ਤੂੰ ਰੱਖੇ ਮੈਨੂੰ, ਉਸੇ ਨੂੰ ਮੈਂ ਵੈਕੁੰਠ ਮੰਨਾ, ਉਸੇ ਨੂੰ ਮੈਂ ਸਵਰਗ ਮੰਨਾ। ਜੇ ਤੂੰ ਮੈਨੂੰ ਨਰਕ ਵੀ ਦੇਵੇਂ ਤੇ ਮੈਂ ਉਹਨੂੰ ਸਵਰਗ ਕਰਕੇ ਮੰਨਾ, ਕਿਉਂਕਿ ਤੇਰੇ ਹੱਥੋਂ ਆਇਆ, ਕਿਉਂਕਿ ਤੂੰ ਦਿੱਤਾ, ਤੇਰਾ ਹੱਥ ਲੱਗਿਆ ਉਸਨੂੰ, ਤੂੰ ਮੈਨੂੰ ਉਹ ਫਲ ਮਿੱਠਾ ਲੱਗੇ। ਇਹ ਭਗਤਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਤੋ ਆਖਦੇ ਨੇ ਜਿੱਥੇ ਰੱਖੇ, ਜਿਸ ਹਾਲਤ ਵਿੱਚ ਹੈ ਪਰਮੇਸ਼ਰ ਤੂੰ ਮੈਨੂੰ ਰੱਖੇ, ਬੈਕੁੰਠ ਦੀ ਥਾਈ ਮੈਂ ਉਸੇ ਨੂੰ ਸਵਰਗ ਮੰਨਣਾ, ਉਸੇ ਜਗ੍ਹਾ ਨੂੰ, ਉਸੇ ਹਾਲਤ ਨੂੰ ਮੈਂ ਸਵਰਗ ਮੰਨਣਾ। ਹਾਂਜੀ,
ਤੂੰ ਸਭਨਾ ਕੇ ਪ੍ਰਤਪਾਲਾ ਜੀਓ,
ਕਾਹਦਾ? ਉਸੇ ਜਗ੍ਹਾ ਦੀ ਥਾਈ, ਉਸੇ ਨੂੰ, ਉਸੇ ਜਗ੍ਹਾ ਨੂੰ। ਹਾਂਜੀ, ਤੂੰ ਸਭਨਾ ਕੇ ਪ੍ਰਤਪਾਲਾ ਜੀਓ, ਹੇ ਪ੍ਰਭੂ ਮੈਨੂੰ ਪਤਾ ਹੈ ਕਿ ਜੇ ਦੁੱਖ ਹੈ ਤੇ ਦੁੱਖ ਵਿੱਚ ਵੀ ਤੂੰ ਪ੍ਰਤਿਪਾਲਨਾ ਕਰੇਗਾ, ਕਿਉਂਕਿ ਤੂੰ ਸਭਨਾ ਕੇ ਪ੍ਰਤਿਪਾਲਾ ਜੀਓ। ਜੇ ਤੂੰ ਮੈਨੂੰ ਕੋਈ ਤਕਲੀਫ ਵੀ ਦਿੱਤੀ ਹੈ ਤੇ ਤਕਲੀਫ ਵਿੱਚ ਵੀ ਤੂੰ ਹੀ ਪ੍ਰਤਿਪਾਲਨਾ ਕਰੇਗਾ, ਤੂੰ ਹੀ ਸਹਾਰਾ ਦੇਵੇਂਗਾ। ਇਹ ਜੁੜਿਆ ਇਸ ਨਾਲ, ਪਹਿਲਾਂ ਆਖਿਆ ਕਿ ਜੇ ਤੂੰ ਮੈਨੂੰ ਦੁੱਖ ਦੇਵੇਂ ਤੇ ਮੈਂ ਉਸੇ ਹਾਲਤ ਨੂੰ ਸਵਰਗ ਸਮਝਾਂ, ਕਿਉਂਕਿ ਮੈਨੂੰ ਯਕੀਨ ਹੈ ਕਿ ਉਸ ਦੁੱਖ ਦੀ ਹਾਲਤ ਵਿੱਚ ਵੀ ਤੂੰ ਹੀ ਮੇਰੀ ਦੇਖਰੇਖ ਕਰਨੀ ਹੈ, ਸੰਭਾਲ ਵੀ ਤੂੰ ਹੀ ਕਰਨੀ ਹੈ। ਜੇ ਤੇਰੇ ਹੱਥੋਂ ਤਕਲੀਫ ਆ ਰਹੀ ਹੈ, ਬੱਚਾ ਵੀ ਮੈਂ ਤੇਰਾ ਹੈ, ਸੰਭਾਲ ਵੀ ਤੂੰ ਹੀ ਕਰਨੀ ਹੈ, ਤੇ ਮੈਂ ਕਿਉਂ ਡੋਲਾਂ? ਮੈਂ ਤੇ ਉਸੇ ਨੂੰ ਸਵਰਗ ਮੰਨਾਂਗਾ, ਕਿਉਂਕਿ ਮੈਨੂੰ ਪਤਾ ਬਚਾਵੇਂਗਾ ਵੀ ਤੂੰ ਹੀ। ਹਾਂਜੀ, ਕੋਈ ਇੰਨਾ ਵਿਸ਼ਵਾਸ ਕਰ ਲੈ ਦ੍ਰਿੜ, ਤਾਂ ਫਿਰ ਯਕੀਨ ਜਾਣਨਾ ਕਿ ਸਹਾਇਤਾ ਉਸ ਪਾਰ ਬ੍ਰਹਮ ਦੀ ਬੇਅੰਤ ਹੁੰਦੀ ਹੈ। ਹਾਂਜੀ,
ਸਿਮਰ ਸਿਮਰ ਨਾਨਕ ਸੁਖ ਪਾਇਆ,
ਸਿਮਰ ਸਿਮਰ ਨਾਨਕ ਸੁਖ ਪਾਇਆ, ਉਸਨੂੰ ਚੇਤੇ ਕਰ ਕਰਕੇ ਹੇ ਨਾਨਕ ਸੁਖ ਪਾਈ ਦਾ ਏ। ਹਾਂਜੀ,
ਆਠ ਪਹਿਰ ਤੇਰੇ ਗੁਣ ਗਾਇਆ,
ਅੱਠੋ ਪਹਿਰ ਤੇਰੇ ਗੁਣ ਗਾਉਂਦਿਆਂ, ਤੈਨੂੰ ਚੇਤੇ ਕਰਦਿਆਂ ਅੰਦਰਲਾ ਆਤਮਕ ਆਨੰਦ ਮਾਣੀ ਦਾ ਏ। ਹਾਂਜੀ,
ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ।
ਔਰ ਕਹਿੰਦੇ ਨੇ ਜਿਹੜਾ ਅੱਠੇ ਪੈਰ ਤੈਨੂੰ ਚੇਤੇ ਕਰਦਾ, ਅੱਠੇ ਪੈਰ ਤੇਰੇ ਗੁਣ ਗਾਉਂਦਾ ਹੈ, ਉਹਦੇ ਸਗਲ ਮਨੋਰਥ ਪੂਰਨ ਹੋਏ, ਉਹਦੇ ਸਾਰੇ ਮਨੋਰਥ ਪੂਰੇ ਹੁੰਦੇ ਨੇ, ਉਹਦਾ ਕੋਈ ਵੀ ਮਨੋਰਥ ਅਧੂਰਾ ਨਹੀਂ ਰਹਿੰਦਾ। ਔਰ ਮਜ਼ੇ ਦੀ ਗੱਲ ਤੇ ਹੈ ਕਿ ਮਨੋਰਥ ਬਹੁਤੇ ਰਹਿੰਦੇ ਹੀ ਨਹੀਂ ਉਦੋਂ, ਉਸ ਹਾਲਤ ਵਿੱਚ ਤੇ ਬਹੁਤੀਆਂ ਆਸ਼ਾਵਾਂ ਬੱਝਦੀਆਂ ਹੀ ਨਹੀਂ। ਤੋ ਸਗਲ ਮਨੋਰਥ ਪੂਰਨ ਹੋਵੇ, ਸਗਲ ਕਹਿੰਦੇ ਨੇ ਸਾਰੇ, ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ, ਕਦੇ ਵੀ ਦੁੱਖ ਪਾਉਂਦਾ ਨਹੀਂ। ਦੁੱਖ ਹੁੰਦਿਆਂ ਹੋਇਆ ਦੁੱਖ ਤੁਹਾਨੂੰ ਡੁਲਾ ਨਹੀਂ ਸਕਦੇ, ਦੁੱਖ ਤੁਹਾਨੂੰ ਅੰਦਰੋਂ ਦੁਖੀ ਨਹੀਂ ਕਰ ਸਕਦੇ, ਅੰਦਰੋਂ ਤੁਹਾਡੀ ਹਾਲਤ ਤਬਦੀਲ ਨਹੀਂ ਕਰ ਸਕਦੇ, ਅੰਦਰੋਂ ਤੁਸੀਂ ਉਵੇਂ ਅਡੋਲ ਰਹੋਗੇ। ਇਸੇ ਤਰ੍ਹਾਂ ਅਸੀਂ ਕਿ ਪੰਚਮ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ ਤੇ ਆਨੰਦ ਨਾਲ ਪਾਠ ਕਰ ਰਹੇ ਨੇ, ਭਾਈ ਮਤੀ ਦਾਸ ਸੀ ਸਾਰੇ ਥੱਲੇ ਹੈ ਤੇ ਉਹ ਮਜ਼ੇ ਨਾਲ ਜਪਜੀ ਦਾ ਪਾਠ ਕਰ ਰਹੇ ਨੇ। ਇਹ ਕਿਵੇਂ ਹੋ ਸਕਦਾ ਹੈ? ਇਹ ਅੰਦਰਲੀ ਅਡੋਲਤਾ, ਇਹ ਅੰਦਰਲੀ ਸ਼ਾਂਤੀ, ਬਾਹਰੋਂ ਤੇ ਤਕਲੀਫ ਹੈ, ਥੋੜੀ ਜਿਹੀ ਸੇਕ ਲੱਗ ਜਾਏ, ਉਂਗਲ ਲੱਗ ਜਾਏ ਤੱਤੇ ਤਵੇ ਨੂੰ ਤੇ ਕੀ ਕੁਛ ਨਹੀਂ ਕਰੀਦਾ, ਕਦੇ ਮੱਲਮ ਲਾ, ਕਦੇ ਆਹ ਕਰ, ਕਦੇ ਉਹ ਕਰ, ਜਲਣ ਹੀ ਨਹੀਂ ਹਟਦੀ। ਉਹ ਵੀ ਸਰੀਰ ਤੇ ਆਖਰ ਸਰੀਰ ਸੀ, ਮਨੁੱਖਾ ਸਰੀਰ, ਤੱਤੀ ਤਵੀ ਤੇ ਬੈਠੇ ਉੱਤੇ ਕੜਛੇ ਪੈ ਰਹੇ ਨੇ ਤੇ ਇੱਥੇ ਅੰਦਰੋਂ ਜੁੜੇ ਹੋਏ ਨੇ, ਆਤਮਕ ਆਨੰਦ ਲੈ ਰਹੇ ਨੇ, ਕੋਈ ਫਿਕਰੀ ਕੋਈ ਨਹੀਂ। ਮੀਆਂ ਮੀਰ ਵਿਚਾਰਾ ਰੋ ਰਿਹਾ, ਦੁਆਈ ਪਾ ਰਿਹਾ, ਉਹਨੂੰ ਦਿਲਾਸਾ ਦੇ ਰਹੇ ਨੇ, ਤੱਤੀ ਤਵੀ ਤੇ ਆਪ ਬੈਠੇ ਨੇ, ਦਿਲਾਸਾ ਉਸਨੂੰ ਦੇ ਰਹੇ ਨੇ ਜੋ ਸਾਹਮਣੇ ਖਲੋਤਾ, ਉਹਨੂੰ ਦਿਲਾਸਾ ਦੇ ਰਹੇ ਨੇ। ਤੇ ਕਿਵੇਂ ਹੈ? ਕਿਉਂਕਿ ਅੰਦਰੋਂ ਜੁੜੇ ਨੇ ਉਹ, ਬਾਹਰੀ ਤਕਲੀਫ ਮਹਿਸੂਸ ਹੀ ਨਹੀਂ, ਪਤਾ ਹੀ। ਔਰ ਜਿਹੜਾ ਇਸੇ ਤਰ੍ਹਾਂ ਅੰਦਰੋਂ ਜੁੜ ਜਾਏ ਨਾ, ਉਹਨੂੰ ਕਦੇ ਦੁਖਾਲਾ ਹੁੰਦਾ ਨਹੀਂ, ਕਦੇ ਨਾ ਹੋਏ ਦੁਖਾਲਾ ਜੀ। ਹਾਂਜੀ,
ਮਾਜ ਮਹੱਲਾ ਪੰਜਵਾਂ।
ਪਾਰ ਬ੍ਰਹਮ ਪ੍ਰਭ ਮੇਗ ਪਠਾਇਆ।
ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਮੇਘ ਆਇਆ ਬੱਦਲ ਲਈ। ਉਸ ਪਰਮੇਸ਼ਰ ਨੇ ਮੇਘ ਪਠਾਇਆ, ਪਠਾਇਆ ਭੇਜਿਆ, ਬੱਦਲ ਭੇਜਿਆ। ਪਾਓ ਦਿਆਲ ਹੋ ਕੇ ਗਰਮੀ ਦੀ ਰੁੱਤੇ ਕਿਤੇ ਆ ਜਾਏ ਨਾ ਬੱਦਲ, ਤੇ ਕਿਵੇਂ ਖੁਸ਼ੀ ਹੁੰਦੀ ਹੈ। ਕਿਤੇ ਵੇਖਿਆ ਦੇਸ਼ ਦੀ ਗਰਮੀ ਪੈ ਰਹੀ ਹੋਵੇ, ਜੇਠ ਹਾੜ ਦੀ ਧੁੱਪ, ਕਿਤੇ ਆ ਜਾਏ ਬੱਦਲ ਤੇ ਕਿਵੇਂ ਮਨ ਖੁਸ਼ ਹੁੰਦਾ। ਕਹਿੰਦੇ ਇਵੇਂ ਤਪਦੇ ਹਿਰਦੇ, ਤੇ ਫਿਰ ਪ੍ਰਭੂ ਦੀ ਮਿਹਰ ਦਾ ਮੇਘ ਆ ਜਾਏ ਤੇ ਇਵੇਂ ਫਿਰ ਮਨ ਚ ਖੁਸ਼ੀ ਹੁੰਦੀ ਹੈ। ਹਾਂਜੀ,
ਜਲ ਥਲ ਮਈਲ ਦੇ ਦਿਸ ਵਰਸਾਇਆ,
ਜਲ ਥਲ ਮਈਲ ਦੇ ਦਿਸ ਵਰਸਾਇਆ। ਜਿਉਂ ਹੀ ਬੱਦਲ ਆਇਆ ਤੇ ਫਿਰ ਵਰਖਾ ਹੋਈ, ਧਰਤੀ ਤੇ ਵੀ, ਸਮੁੰਦਰਾਂ ਤੇ ਵੀ, ਆਕਾਸ਼ ਦੇ ਵਿਚ ਵੀ ਉਹ ਮੀਂਹ ਵਰਦਾ ਆਇਆ। ਦਹ ਦਿਸ ਵਰਸਾਇਆ, ਦਸੇ ਦਿਸ਼ਾਵਾਂ ਵਿਚ ਮੀਂਹ ਵਰ ਗਿਆ, ਸਾਰੇ ਪਾਸੇ ਮੀਂਹ ਵਰਿਆ। ਉਸਦੀ ਮਿਹਰ ਦਾ, ਉਸਦੀ ਮਿਹਰ ਦਾ ਮੀਂਹ ਸਾਰੇ ਪਾਸੇ, ਸਾਰੀ ਸ੍ਰਿਸ਼ਟੀ ਤੇ ਵਰਿਆ। ਹਾਂਜੀ,
ਸਾਧ ਬਹੀ ਬੂਜੀ ਸਭ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜੀਓ।
ਤੋ ਜਦੋਂ ਪ੍ਰਭੂ ਦੀ ਮਿਹਰ ਦਾ ਮੀਂਹ, ਨਾਮ ਦੀ ਵਰਖਾ ਹੁੰਦੀ ਹੈ, ਤੋ ਸ਼ਾਂਤ ਬਈ, ਫਿਰ ਮਨ ਸ਼ਾਂਤ ਹੋ ਜਾਂਦੇ ਨੇ। ਫਿਰ ਨਾਮ ਬਾਣੀ ਸੁਣਨ ਵਾਲਿਆਂ ਦੇ, ਫਿਰ ਪ੍ਰਭੂ ਦੇ ਭਗਤਾਂ ਦੇ ਮਨ ਸ਼ਾਂਤ ਹੁੰਦੇ ਨੇ। ਵਰਖਾ ਹੁੰਦੀ ਹੈ ਗੁਰੂਆਂ ਰਾਹੀਂ, ਸੰਤਾਂ ਰਾਹੀਂ, ਭਗਤਾਂ ਰਾਹੀਂ। ਆ ਬਾਣੀ ਦੀ ਵਰਖਾ ਹੋਈ ਸੀ। ਇਹ ਬਾਣੀ ਜਦੋਂ ਵੀ ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ, ਪ੍ਰਭੂ ਦੀ ਮਿਹਰ ਦੀ ਵਰਖਾ ਹੁੰਦੀ ਹੈ। ਇਹ ਨਾ ਆਖਿਓ ਕਿ ਉਦੋਂ ਵਰਖਾ ਹੋਈ ਸੀ, ਅੱਜ ਨਹੀਂ ਹੁੰਦੀ। ਆ ਵਰਖਾ ਜਦੋਂ ਵੀ ਆਪਾਂ ਬਾਣੀ ਨਾਲ ਜੁੜਦੇ ਹਾਂ, ਸੁਣਦੇ ਹਾਂ, ਉਸਦੀ ਮਿਹਰ ਦੀ ਵਰਖਾ ਹੈ। ਉਸੇ ਦੇ ਮੇਘ ਨੇ ਵਰਸ ਰਹੇ। ਕਹਿੰਦੇ ਨੇ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਈਲ ਦੈ ਦਿਸ ਵਰਸਾਇਆ, ਸ਼ਾਂਤ ਭਈ। ਔਰ ਜਿਉਂ ਹੀ ਬਾਣੀ ਰੂਪੀ ਮੇਘ ਇਹ ਵਰਦਾ ਜੀਵ ਤੇ, ਤੋ ਹਿਰਦੇ ਸ਼ਾਂਤ ਹੋ ਜਾਂਦੇ ਨੇ। ਬੁਝੀ ਸਭ ਤ੍ਰਿਸ਼ਨਾ, ਅੰਦਰ ਦੀ ਲਾਲਚ ਤ੍ਰਿਸ਼ਨਾ ਇਹ ਸਭ ਬੁਝ ਜਾਂਦੀ ਹੈ। ਅੰਦਰ ਦੀ ਪੜਾਂਸ ਖਤਮ ਹੋ ਜਾਂਦੀ ਹੈ, ਅੰਦਰ ਦੀ ਤਪਸ਼ ਮਿਟ ਜਾਂਦੀ ਹੈ। ਆਨੰਦ ਵਿਆਹ ਸਭ ਠਾਈ ਜੀਓ। ਔਰ ਇਸਨੂੰ ਆਨੰਦ ਕਹਿਣ ਦੀ ਲੋੜ ਨਹੀਂ ਹੈ, ਆਨੰਦ ਹੀ ਆਖੋ। ਮੈਂ ਲਕੀਰ ਦਾ ਫਕੀਰ ਨਹੀਂ, ਜਿੱਥੇ ਬਾਣੀ ਸਮਝ ਨਾ ਆਵੇ ਤੇ ਜਿਵੇਂ ਮਰਜ਼ੀ ਪੜ੍ਹੀ ਜਾਓ। ਮੈਂ ਕਹਿੰਦਾ ਬਿੰਦੀਆਂ ਜਿੱਥੇ ਲੱਗਦੀਆਂ ਲਗਾਓ, ਬਾਣੀ ਸਮਝ ਆਉਣੀ ਚਾਹੀਦੀ ਹੈ। ਕੋਈ ਖੂਬੀ ਨਹੀਂ ਆਨੰਦ ਨੂੰ ਆਨੰਦ ਕਹਿ ਕੇ ਨਿਕਲ ਜਾਓ ਤੇ ਬਾਣੀ ਸਮਝ ਨਾ ਆਵੇ, ਇਸ ਵਿੱਚ ਕੋਈ ਵਡਿਆਈ ਨਹੀਂ। ਕਤਾਈ ਸਤਿਗੁਰੂ ਇਹ ਚਾਹੁੰਦੇ ਨਹੀਂ ਸਨ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ, ਆਨੰਦ ਬਿਆ ਸਭ ਠਾਈ ਜੀਓ। ਹਰ ਇੱਕ ਥਾਂ ਆਨੰਦਿਤ ਹੋ ਗਿਆ, ਖੁਸ਼ੀ ਖੇੜਾ ਆ ਗਿਆ ਹਿਰਦਿਆਂ ਚ ਖੇੜਾ। ਥਾਂ ਕਿਹੜੇ ਨੇ? ਹਿਰਦੇ ਥਾਂ, ਸਾਰੇ ਹਿਰਦੇ ਖਿੜ ਗਏ। ਹਾਂਜੀ,
ਸੁਖਦਾਤਾ ਦੁੱਖ ਪੰਜਨ ਹਾਰਾ,
ਸੁਖਦਾਤਾ ਦੁੱਖ ਪੰਜਨ ਹਾਰਾ। ਉਹ ਪ੍ਰਭੂ ਸੁਖਾਂ ਦਾ ਦਾਤਾ ਹੈ, ਦੁੱਖਾਂ ਨੂੰ ਪੰਨਣ ਵਾਲਾ ਹੈ। ਹਾਂਜੀ,
ਆਪੇ ਬਖਸ਼ ਕਰੇ ਜੀ ਸਾਰਾ,
ਆਪੇ ਬਖਸ਼ ਕਰੇ ਜੀ ਸਾਰਾ। ਸਾਰਾ ਤੋਂ ਮਤਲਬ ਪੂਰਾ ਨਹੀਂ ਗਾ, ਸਾਰ ਦਾ ਮਤਲਬ ਹੁੰਦਾ ਹੈ ਸੰਭਾਲ। ਸਾਰ ਤੋਂ ਆਇਆ ਸਾਰਾ, ਇੱਥੇ ਸਾਰ ਦਾ ਮਤਲਬ ਕੀ ਹੈ? ਸੰਭਾਲ। ਆਪੇ ਬਖਸ਼ ਕਰੇ ਜੀ ਸਾਰਾ, ਆਪੇ ਬਖਸ਼ਿਸ਼ ਕਰਦਾ ਹੈ ਤੇ ਜੀਆਂ ਦੀ ਸੰਭਾਲ ਵੀ ਆਪੇ ਕਰਦਾ ਹੈ। ਆਪੇ ਕਰੇ ਜੀ ਸਾਰਾ, ਸਾਰਾ ਤੋਂ ਭਾਵ ਕੀ ਹੈ? ਸੰਭਾਲ। ਇੱਥੇ ਸਾਰਾ ਤੋਂ ਮਤਲਬ ਪੂਰਾ ਨਹੀਂ ਹੈ, ਸਾਰ ਤੋਂ ਲਫ਼ਜ਼ ਆਇਆ ਸਾਰਾ। ਹਾਂਜੀ, ਕਿਉਂਕਿ ਪੰਜਨ ਹਾਰਾ ਜੋ ਸੀ, ਤੁਕ ਮਿਲਾਉਣੀ ਸੀ ਨਾ, ਤੋ ਸਾਰ ਨੂੰ ਸਾਰਾ ਬਣਾਇਆ ਰਾਇਮ ਕਰਨ ਲਈ। ਹਾਂਜੀ,
ਆਪਣੇ ਕੀਤੇ ਨੂੰ ਆਪ੍ਰਿਤ ਪਾਲੇ, ਪਾਏ ਪੈਰੀ ਤਿਸੈ ਬਨਾਈ ਜੀਓ।
ਆਪਣੇ ਕੀਤੇ ਨੂੰ ਆਪ ਪ੍ਰਤਿਪਾਲ ਹੈ, ਅਸੀਂ ਜੀਵ ਉਹਦੇ ਕੀਤੇ ਹੋਏ ਹਾਂ, ਤੋ ਆਪਣੇ ਕੀਤੇ ਨੂੰ ਅਸੀਂ ਸਾਰੇ ਉਹਦੇ ਕੀਤੇ ਹੋਏ ਹਾਂ, ਉਹਦੀ ਕਿਰਤਾਂ, ਉਹਦੀ ਬਣਾਈ ਹੋਈ ਕਿਰਤਾਂ। ਤੋ ਆਪਣੇ ਕੀਤੇ ਹੋਏ ਜੀਵਾਂ ਨੂੰ ਉਹਨਾਂ ਦੀ ਸੰਭਾਲ ਉਹ ਆਪ ਕਰਦਾ ਹੈ, ਆਪ ਪ੍ਰਤਿਪਾਲੇ, ਆਪ ਪ੍ਰਤਿਪਾਲਨਾ ਕਰਦਾ ਹੈ, ਆਪ ਸੰਭਾਲ ਕਰਦਾ ਹੈ। ਐ ਨਹੀਂ ਕਿਸੇ ਦੇ ਹੋਰ ਤੇ ਜ਼ਿੰਮਾ ਲਾ ਦਿੱਤਾ ਹੈ ਬਈ ਤੂੰ ਕਰੀ, ਕਿਸੇ ਦੇ ਰਾਹੀਂ ਨਹੀਂ ਕਰਾਉਂਦਾ, ਉਹ ਆਪ ਕਰਦਾ ਹੈ। ਆਪਣੇ ਕੀਤੇ ਨੂੰ ਆਪ ਪ੍ਰਤਿਪਾਲ, ਉਹ ਆਪ ਸੰਭਾਲ ਕਰਦਾ ਹੈ। ਹਾਂਜੀ,
ਪਾਏ ਪੈਰੀ ਤਿਸੈ ਬਨਾਈ ਜੀਓ,
ਪਏ ਪੈਰੀ ਤਿਸੈ ਮਨਾਈ ਜੀਓ, ਪਏ ਪੈਰੀ ਪੈਰੀ ਪੈ ਕੇ ਤਿਸੈ ਮਨਾਈ ਜੀਓ। ਹੋਰ ਬਹੁਤਿਆਂ ਨੂੰ ਦੇਵੀ ਦੇਵਤਿਆਂ ਨੂੰ ਮਨਾਉਣ ਦੀ ਲੋੜ ਨਹੀਂ। ਇਹ ਇਸ ਕਰਕੇ ਲਿਖਿਆ ਹੈ ਕਿ ਆਪ ਪ੍ਰਿਤਪਾਲੇ, ਅਸੀਂ ਤੇ ਮੰਨ ਲੈਂਦੇ ਹਾਂ ਕਿ ਉਹ ਦੇਵਤੇ ਬੜੇ ਨੇ, ਕੋਈ ਵਿਸ਼ਨੂੰ ਦਾ ਪੁਜਾਰੀ ਏ, ਕੋਈ ਸ਼ਿਵ ਜੀ ਦਾ ਪੁਜਾਰੀ ਏ, ਕੋਈ ਕਿਸੇ ਦਾ ਪੁਜਾਰੀ ਏ, ਕੋਈ ਕਿਸੇ ਦਾ ਪੁਜਾਰੀ ਏ। ਇਸ ਕਰਕੇ ਆਖਿਆ ਹੈ ਕਿ ਪ੍ਰਿਤਪਾਲਨਾ ਤੇ ਉਹ ਆਪ ਕਰਦਾ, ਸੰਭਾਲ ਤੁਹਾਡੀ ਉਹਨੇ ਆਪਣੇ ਜ਼ਿੰਮੇ ਲਈ ਏ। ਐ ਜੀਵ ਇਸ ਕਰਕੇ ਜੇ ਬੰਦਗੀ ਕਰਨੀ ਏ ਤੇ ਉਸਦੀ ਕਰੀ, ਉਸਦੇ ਪੈਰੀ ਪਈ, ਹੋਰ ਦੇ ਪੈਰੀ ਪੈਣ ਦੀ ਲੋੜ ਨਹੀਂ। ਅੱਜ ਵੇਖੀ ਦਾ ਕੋਈ ਕਿਸੇ ਦੇਵੀ ਦਾ ਪੁਜਾਰੀ ਏ, ਕੋਈ ਕਿਸੇ ਦੇਵਤੇ ਦਾ ਪੁਜਾਰੀ ਏ, ਕੋਈ ਕਿਸੇ ਸੰਤ ਦਾ ਪੁਜਾਰੀ ਏ, ਕੋਈ ਕਿਸੇ ਭਗਤ ਦਾ ਪੁਜਾਰੀ ਏ। ਕਹਿੰਦੇ ਨੇ ਇਹ ਗਲਤ ਏ, ਜੋ ਜਿਸ ਦਾ ਜ਼ਿੰਮਾ ਏ ਸੰਭਾਲਦਾ, ਜੋ ਕਰ ਰਿਹਾ ਆਪ ਸੰਭਾਲ, ਉਸਦੀ ਬੰਦਗੀ ਤੁਸੀਂ ਕਰੋ, ਪਰਮੇਸ਼ਰ ਦੀ ਬੰਦਗੀ ਕਰੋ। ਇਸੇ ਕਰਕੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਕਿ ਜੋ ਹਮਕੋ ਪਰਮੇਸ਼ਰ ਉਚਰਾ ਸੇ ਨਰਕੁੰਡ ਮੇ ਪਰ ਹੈ, ਉਹ ਤੇ ਨਰਕਾਂ ਦਾ ਬਾਗੀ ਹੋਏਗਾ, ਕਿਉਂਕਿ ਮੈਂ ਤੇ ਉਸਦਾ ਸੰਦੇਸ਼ ਲੈ ਕੇ ਆਇਆ। ਪਾਤਸ਼ਾਹ ਨੇ ਆਖਿਆ ਮੈਂ ਤੇ ਉਸਦਾ ਸੇਵਕ ਹਾਂ, ਉਸਦਾ ਜਾਣਾ, ਮੈਂ ਤੇ ਉਸਦਾ ਪਰਮਾਤਮਾ ਦਾ ਸੰਦੇਸ਼ ਦੇਣ ਆਇਆ। ਤਾਂ ਬੰਦਗੀ ਤੇ ਉਸਦੀ ਕਰਨੀ ਹੈ, ਜੋੜਨਾ ਉਸਦੇ ਨਾਲ। ਹਰ ਥਾਈ ਹਰ ਪਾਤਸ਼ਾਹੀ ਨੇ ਜੀਵਾਂ ਨੂੰ ਪਰਮੇਸ਼ਰ ਨਾਲ ਜੋੜਿਆ। ਹਾਂਜੀ ਹਾਂਜੀ,
ਜਾਂ ਕੀ ਸ਼ਰਨ ਪਾਇਆ ਗਤ ਪਾਈਐ,
ਜਾਂ ਕੀ ਸ਼ਰਨ ਪਿਆ ਗਤੀ ਪਾਈਐ, ਜਾਂ ਕੀ ਜਿਸ ਪਰਮੇਸ਼ਰ ਦੀ ਸ਼ਰਨ ਪਿਆ, ਸ਼ਰਨ ਵਿੱਚ ਆ ਕੇ ਗਤੀ ਉੱਚੀ ਆਤਮਕ ਅਵਸਥਾ ਪਾਈਏ ਪਾ ਲਈਦੀ ਹੈ, ਜਾਂ ਕੀ ਜਿਸ ਪਰਮੇਸ਼ਰ ਦੀ ਸ਼ਰਨ ਪਿਆ, ਸ਼ਰਨ ਵਿੱਚ ਆ ਕੇ ਗਤੀ ਪਾਈ ਹੈ, ਆਤਮਾ ਉੱਚੀ ਹੋ ਜਾਂਦੀ ਹੈ ਜਿਸ ਦੀ ਸ਼ਰਨ ਵਿੱਚ ਆ ਕੇ ਗਤੀ, ਅੰਦਰਲੀ ਹਾਲਤ, ਆਤਮਕ ਹਾਲਤ, ਸੁਰਤ ਉੱਚੀ ਉੱਠਦੀ ਹੈ, ਅਵਸਥਾ ਅੰਦਰਲੀ ਉੱਚੀ ਹੋ ਜਾਂਦੀ ਹੈ। ਗਤ ਇੱਥੇ ਵੀ ਸਿਆਰੀ ਬੋਲਦੀ ਹੈ, ਗਤੀ ਗਤੀ ਕਹਿੰਦੇ ਨੇ ਆਤਮਕ ਹਾਲਤ। ਹਾਂਜੀ,
ਸਾਸ ਸਾਸ ਹਰ ਨਾਮ ਧਿਆਈਐ,
ਸਾਸ ਸਾਸ ਹਰ ਨਾਮ ਧਿਆਈਐ, ਕਹਿੰਦੇ ਨੇ ਜਿਸ ਦੀ ਸ਼ਰਨ ਵਿੱਚ ਆ ਕੇ ਆਤਮਾ ਉੱਚੀ ਹੋ ਜਾਂਦੀ ਹੈ, ਸਵਾਸ ਸਵਾਸ ਉਸੇ ਹਰੀ ਨੂੰ ਚੇਤੇ ਕਰਨਾ ਚਾਹੀਦਾ ਹੈ। ਹਾਂਜੀ,
ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਸਭ ਤਿਸੈ ਕਿਆ ਜਾਈ ਜੀਓ,
ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਾਡਾ ਮਾਲਕ ਨਹੀਂ, ਹੋਰ ਕੋਈ ਦੂਜਾ ਸਾਡਾ ਮਾਲਕ ਨਹੀਂ। ਸਭ ਤਿਸੇ ਕੀਆਂ ਜਾਈ ਜੀਓ, ਆ ਹਿਰਦੇ ਟਿਕਾਣੇ, ਜਾਈ ਜਾਈ ਦਾ ਮਤਲਬ ਹੁੰਦਾ ਟਿਕਾਣੇ, ਥਾਵਾਂ, ਜਾਈ ਜਗਾਵਾਂ, ਥਾਵਾਂ ਟਿਕਾਣੇ। ਤੇ ਕਿਹੜੇ ਟਿਕਾਣੇ ਨੇ? ਹਿਰਦੇ ਦੇ ਟਿਕਾਣੇ। ਆ ਜਿਹੜੇ ਹਿਰਦਿਆਂ ਚ ਸਿਮਰੀ ਦਾ ਹੈ ਨਾ, ਇਹ ਹਿਰਦੇ ਟਿਕਾਣੇ ਸਭ ਉਸੇ ਦੇ ਨੇ, ਇਹਨਾਂ ਚ ਹੀ ਆ ਕੇ ਵਸਦਾ। ਇਹ ਸਾਰੇ ਹਿਰਦੇ ਉਸੇ ਦੇ ਟਿਕਾਣੇ ਨੇ, ਨਾਮ ਜਪੋ ਤੇ ਉੱਥੇ ਆ ਕੇ ਵਸੇਗਾ। ਅੰਦਰਲੇ ਟਿਕਾਣੇ ਆ ਸਾਰੀਆਂ ਥਾਵਾਂ ਇਹ ਉਸੇ ਦੀਆਂ ਨੇ, ਜਪਣ ਲੱਗੋ ਇਹ ਉੱਥੇ ਆ ਕੇ ਵਸੇਗਾ। ਤੋ ਆਖਦੇ ਨੇ
ਤਿਸ ਬਿਨ ਹੋਰ ਨਾ ਦੂਜਾ,
ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਸਾਡਾ ਮਾਲਕ ਨਹੀਂ। ਸਭ ਅਸੀਂ ਸਭ ਤਿਸੇ ਕੀਆਂ, ਉਸ ਮਾਲਕ ਦੀਆਂ ਥਾਵਾਂ ਵਾਂ, ਕਿਉਂਕਿ ਸਾਡੇ ਹਿਰਦੇ ਵਿੱਚ ਹੀ ਉਸਨੇ ਆ ਕੇ ਵਸਣਾ ਹੈ, ਅਸੀਂ ਉਸ ਦੇ ਟਿਕਾਣੇ ਆ। ਸਭ ਤਿਸੇ ਕੀਆਂ ਜਾਈ ਜਾਈ ਟਿਕਾਣੇ ਥਾਵਾਂ, ਸਾਡੇ ਹਿਰਦੇ ਉਸ ਮਾਲਕ ਦੇ ਵਸਣ ਲਈ ਟਿਕਾਣੇ ਨੇ। ਅਸੀਂ ਜਦੋਂ ਜਪਦੇ ਹਾਂ ਸਾਡੇ ਹਿਰਦਿਆਂ ਚ ਆ ਕੇ ਵਸਦਾ ਏ, ਇਹ ਉਹਦੇ ਸਿੰਘਾਸਨ ਨੇ, ਇਹ ਉਹਦੀਆਂ ਥਾਵਾਂ ਨੇ, ਇਹ ਉਹਦੀਆਂ ਜਾਈ ਨੇ, ਜਾਈ ਥਾਵਾਂ ਟਿਕਾਣੇ। ਹਾਂਜੀ, ਟਿਕਾਣੇ ਥਾਵਾਂ ਪਲੇਸਿਸ, ਹਿਰਦੇ ਰੂਪੀ ਟਿਕਾਣਾ, ਤੁਹਾਡੇ ਹਿਰਦੇ ਰੂਪੀ ਟਿਕਾਣਾ, ਉਹ ਹੋਰ ਹੁੰਦਾ ਜਾਈ। ਉਹ ਬਾਰ ਬਾਰ ਜਾਈ ਦਾ ਮਤਲਬ ਨਾ ਜਾਵਾਂਗਾ, ਇੱਥੇ ਜਾਈ ਦਾ ਮਤਲਬ ਹੈ ਥਾਵਾਂ। ਹਾਂਜੀ,
ਤੇਰਾ
ਕਿ ਤੁਹਾਨੂੰ ਪਤਾ ਲੱਗਾ ਨਾ ਕਿ ਅੱਜ ਜਾਈ ਦਾ ਵੀ ਇਹ ਮਤਲਬ ਵੀ ਹੋ ਸਕਦਾ, ਇੱਕ ਐਡੀਸ਼ਨਲ ਅਰਥ ਮਿਲ ਗਿਆ ਤੁਹਾਨੂੰ। ਹਾਂਜੀ,
ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸਾਚਾ ਸਾਹਿਬ ਗੁਣੀ ਗਹਿਰਾ।
ਤੇਰਾ ਮਾਣ ਤਾਣ ਪ੍ਰਭ ਤੇਰਾ, ਹੇ ਪ੍ਰਭੂ ਇਹ ਮੇਰੀ ਵਡਿਆਈ ਸਭ ਤੇਰੀ ਵਡਿਆਈ ਹੈ, ਇਹ ਮੇਰੀ ਤਾਕਤ ਸਭ ਤੇਰੀ ਤਾਕਤ ਹੈ। ਤੇਰਾ ਮਾਣ ਤਾਣ ਪ੍ਰਭ ਤੇਰਾ, ਜੋ ਮੇਰਾ ਮਾਣ ਹੈ ਤੇਰੇ ਕਰਕੇ ਹੈ, ਇਹ ਤੇਰਾ ਹੀ ਦਿੱਤਾ ਹੈ ਮਾਣ, ਹੈ ਇਹ ਤੇਰਾ ਹੀ ਮਾਣ ਹੈ, ਮੇਰਾ ਮਾਣ ਨਹੀਂ ਹੈ। ਜੋ ਮੈਂ ਮਾਣ ਇਸ ਵੇਲੇ ਮਾਣ ਰਿਹਾ ਇਹ ਤੇਰਾ ਮਾਣ ਹੈ, ਤੇਰਾ ਬਖਸ਼ਿਆ ਆ, ਤੇਰੀ ਦਿੱਤੀ ਹੋਈ ਇੱਜ਼ਤ ਹੈ। ਜੋ ਮੇਰਾ ਬਲ ਹੈ, ਜੋ ਮੇਰੀ ਸ਼ਕਤੀ ਹੈ, ਤੇਰੀ ਦਿੱਤੀ ਹੋਈ ਸ਼ਕਤੀ ਹੈ। ਤੇਰਾ ਮਾਣ ਤਾਣ ਪ੍ਰਭ ਤੇਰਾ, ਹਾਂਜੀ,
ਤੂੰ ਸੱਚਾ ਸਾਹਿਬ ਗੁਣੀ ਗਹਿਰਾ,
ਤੂੰ ਸੱਚਾ ਸਾਹਿਬ, ਤੂੰ ਹਮੇਸ਼ਾ ਰਹਿਣ ਵਾਲਾ ਮਾਲਕ ਹੈ, ਸਦਾ ਥਿਰ ਮਾਲਕ ਤੂੰ ਹੀ ਹੈ ਜੀਵਾਂ ਦਾ। ਤੂੰ ਸੱਚਾ ਸਾਹਿਬ ਗੁਣੀ ਗਹਿਰਾ, ਔਰ ਗੁਣਾ ਨਾਲ ਤੂੰ ਭਰਪੂਰ, ਗੁਣਾ ਦਾ ਗਹਿਰਾ ਹੈ। ਹਾਂਜੀ,
ਨਾ
ਗਹਿਰਾ ਗਹਿਰਾ ਭਰਿਆ ਹੋਇਆ। ਹਾਂਜੀ,
ਨਾਨਕ ਦਾਸ ਕਹਿ ਬੇਨੰਤੀ, ਆਠ ਪਹਿਰ ਤੁਧ ਧਿਆਈ ਜਿਉ।
ਨਾਨਕ ਦਾਸ ਕਹਿ ਬੇਨੰਤੀ, ਨਾਨਕ ਤੇਰਾ ਦਾਸੜਾ ਇੱਕ ਬੇਨਤੀ ਆਖਦਾ ਹੈ, ਇੱਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ਮੈਨੂੰ ਬਲ ਬਖਸ਼, ਆਠ ਪਹਿਰ ਤੁਧ ਧਿਆਈ ਜਿਉ, ਅੱਠੇ ਪਹਿਰ ਮੈਂ ਤੈਨੂੰ ਚੇਤੇ ਕਰਦਾ ਰਹਾਂ। ਔਖਾ ਹੈ, ਕਰਨਾ ਔਖਾ ਹੈ, ਪਰ ਪ੍ਰਭੂ ਤੂੰ ਬਲ ਬਖਸ਼, ਇਹ ਮੈਂ ਬੇਨਤੀ ਕਰਦਾ ਕਿ ਤੂੰ ਮੈਨੂੰ ਹਿੰਮਤ ਬਖਸ਼, ਮੈਂ ਅੱਠੇ ਪਹਿਰ ਤੈਨੂੰ ਚੇਤੇ ਕਰਦਾ ਰਹਾਂ।
ਲੱਗੇ ਹੁਣ ਸਭੇ ਸੁਖ ਭਏ ਪ੍ਰਭ ਤੁਠੇ,
ਸਭੇ ਸੁਖ ਭਏ ਪ੍ਰਭ ਤੁਠੇ, ਤੁਠੇ ਤੋਂ ਭਾਵ ਪ੍ਰਸੰਨ ਹੋਏ। ਜਦੋਂ ਪਰਮੇਸ਼ਰ ਜੀਵ ਤੇ ਪ੍ਰਸੰਨ ਹੁੰਦੇ ਨੇ ਤੇ ਕਹਿੰਦੇ ਨੇ ਸਭੇ ਸੁਖ ਮਨ ਵਿੱਚ ਆ ਵਸਦੇ ਨੇ, ਸਭੇ ਸੁਖ ਭਏ ਪ੍ਰਭ ਤੁਠੇ। ਜਦੋਂ ਅਕਾਲ ਪੁਰਖ ਪ੍ਰਸੰਨ ਹੁੰਦੇ ਨੇ ਨਾ ਜੀਵ ਤੇ ਮਨ ਅੰਦਰ ਸਾਰੇ ਸੁਖ ਆ ਵਸਦੇ ਨੇ, ਭਾਵ ਅਸੀਂ ਵੀ ਪ੍ਰਸੰਨ ਹੋ ਜਾਈਦਾ ਹੈ, ਜੀਵ ਵੀ ਪ੍ਰਸੰਨ ਹੋ ਜਾਂਦਾ ਹੈ।
ਗੁਰਪੂਰੇ ਕੇ ਚਰਨ ਮਨ ਉਠੇ,
ਗੁਰਪੂਰੇ ਕੇ ਚਰਨ ਮਨ ਉਠੇ, ਕਿਸੇ ਨੂੰ ਚੇਤਾ ਜੇ ਉਠੇ ਦਾ ਅਰਥ ਉਠੇ ਵਸੇ, ਉਠੇ ਨੂੰ ਉਠੇ ਦਾ ਕੀ ਅਰਥ ਹੈ ਵਸੇ। ਗੁਰਪੂਰੇ ਕੇ ਚਰਨ ਮਨ ਉਠੇ, ਮਨ ਨੂੰ ਸਿਆਰੀ ਲੱਗੀ ਹੈ ਨਾ ਤੇ ਦੱਸਦੀ ਆ ਮਨ ਦੇ ਵਿੱਚ, ਮਨ ਉੱਠੇ ਮਨ ਦੇ ਵਿੱਚ ਵਸੇ। ਤੋ ਕਹਿੰਦੇ ਨੇ ਗੁਰਪੂਰੇ ਕੇ ਚਰਨ ਮਨ ਉੱਠੇ, ਜਦੋਂ ਪੂਰਨ ਗੁਰੂ ਦੇ, ਗੁਰੂ ਨੂੰ ਕਿਉਂ ਪੂਰਨ ਆਖਿਆ, ਕਿਉਂਕਿ ਸਾਰੇ ਗੁਣ ਗੁਰੂ ਚ ਮੌਜੂਦ ਨੇ, ਜਿਹੜੇ ਪਾਰ ਬ੍ਰਹਮ ਚ ਹੋਣੇ ਚਾਹੀਦੇ ਨੇ ਉਹ ਗੁਣ ਵੀ ਗੁਰੂ ਚ ਮੌਜੂਦ ਨੇ, ਇਸ ਕਰਕੇ ਗੁਰੂ ਪੂਰਨ ਨੇ। ਗੁਰੂ ਤੇ ਪਾਰ ਬ੍ਰਹਮ ਚ ਕੋਈ ਫਰਕ ਨਹੀਂ, ਜੋ ਗੁਣ ਅਸੀਂ ਗਾਉਂਦੇ ਹਾਂ ਪਾਰ ਬ੍ਰਹਮ ਦੇ ਉਹ ਸਾਰੇ ਗੁਣ ਗੁਰੂ ਚ ਮੌਜੂਦ ਨੇ। ਤਾਂ ਆਖਿਆ ਗੁਰੂ ਨੂੰ ਪੂਰਨ। ਤਾਂ ਗੁਰ ਪੂਰੇ ਕੇ ਚਰਨ ਮਨ ਉੱਠੇ, ਇਹ ਤੁਕ ਸਾਡੀ ਆਹ ਜਿਹੜੀ ਤੁਕ ਹੈ ਬਹੁਤ ਸੋਹਣੀ ਸਾਨੂੰ ਸਮਝਾਉਂਦੀ ਹੈ। ਗੁਰੂ ਕੇ ਚਰਨ ਮਨ ਉੱਠੇ ਕੀ ਭਾਵ ਲੈਣਾ ਹੈ ਕਿ ਗੁਰੂ ਦੇ ਚਰਨ ਸਾਡੇ ਮਨ ਵਿੱਚ ਵਸ ਗਏ। ਜੇ ਫਰਜ਼ ਕੀਤਾ ਕਿ ਦੇਹਧਾਰੀ ਗੁਰੂ ਅੱਜ ਮੌਜੂਦ ਹੋਣ, ਕੋਈ ਵੀ ਦੇਹਧਾਰੀ ਗੁਰੂ ਸਾਡੇ ਕੋਲ ਮੌਜੂਦ ਹੋਵੇ, ਦਸਾਂ ਪਾਤਸ਼ਾਹਾਂ ਜਿਵੇਂ ਕੋਈ ਵੀ ਪਾਤਸ਼ਾਹ ਸਰੀਰਕ ਤੌਰ ਤੇ ਸਾਡੇ ਕੋਲ ਮੌਜੂਦ ਹੋਣ, ਤੇ ਕੀ ਉਹਨਾਂ ਦੇ ਚਰਨ ਸਾਡੇ ਸਰੀਰ ਦੇ ਅੰਦਰ ਚਲੇ ਜਾਂਦੇ ਨੇ? ਨਹੀਂ, ਕੀ ਅੰਦਰ ਜਾਂਦਾ ਹੈ ਸਾਡੇ? ਗੁਰੂ ਦੇ ਹੁੰਦਿਆਂ ਵੀ, ਗੁਰੂ ਦੀ ਮੌਜੂਦਗੀ ਵਿੱਚ ਵੀ ਸਾਡੇ ਅੰਦਰ ਕੀ, ਸਾਡੇ ਮਨ ਚ ਕੀ ਵਸੇਗਾ? ਗੁਰੂ ਦਾ ਉਪਦੇਸ਼ ਵਸੇਗਾ। ਸਰੀਰਕ ਤੌਰ ਤੇ ਵੀ ਗੁਰੂ ਜੇ ਹਾਜ਼ਰ ਹੋਣ ਤੇ ਉਹਨਾਂ ਦਾ ਉਪਦੇਸ਼ ਹੀ ਅਸੀਂ ਮਨ ਚ ਵਸਾ ਸਕਦੇ ਹਾਂ ਨਾ। ਤਾਂ ਜਦੋਂ ਵੀ ਅਸੀਂ ਆਖਦੇ ਹਾਂ ਕਿ ਗੁਰੂ ਦੇ ਚਰਨ ਅਸੀਂ ਸੇਵਦੇ ਹਾਂ ਜਾਂ ਮਨ ਚ ਵਸਾਉਂਦੇ ਹਾਂ, ਤਾਂ ਉਹਦਾ ਮਤਲਬ ਕੀ ਹੈ ਕਿ ਗੁਰੂ ਦਾ ਉਪਦੇਸ਼ ਅਸੀਂ ਮਨ ਚ ਵਸਾਉਂਦੇ ਹਾਂ। ਤੋ ਹੁਣ ਆਖਦੇ ਨੇ ਕਿ ਜਦੋਂ ਗੁਰੂ ਦਾ ਉਪਦੇਸ਼ ਮੈਂ ਮਨ ਚ ਵਸਾਇਆ, ਪ੍ਰਭੂ ਮੇਰੇ ਤੇ ਤਰੁੱਠਿਆ ਤੇ ਮੈਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ। ਇਹ ਦੋ ਤੁਕਾਂ ਨੂੰ ਜੋੜਨਾ ਹੈ। ਆਪਾਂ ਪਹਿਲਾਂ ਅਲਹਿਦਾ ਅਲਹਿਦਾ ਕੀਤੇ ਨਾ, ਇਹਨਾਂ ਨੂੰ ਦੋਹਾਂ ਨੂੰ ਜੋੜੋਗੇ ਤਾਂ ਮਗਰਲੀ ਤੁਕ ਦਾ ਮਹਿਨਾ ਪਹਿਲਾਂ ਆਏਗਾ ਕਿ ਜਦੋਂ ਮੈਂ ਗੁਰੂ ਦਾ ਉਪਦੇਸ਼ ਮਨ ਚ ਵਸਾ ਲਿਆ, ਪ੍ਰਭੂ ਜੀ ਮੇਰੇ ਤੇ ਤਰੁੱਠ ਪਏ ਤੇ ਉਹਨਾਂ ਦੇ ਤਰੁੱਠਣ ਨਾਲ ਮੇਰੇ ਮਨ ਵਿਚ ਆਨੰਦ ਹੀ ਆਨੰਦ ਆ ਵਸਿਆ। ਸਤਿਗੁਰਾਂ ਦੀ ਮਿਹਰ ਨਾਲ, ਅਕਾਲ ਪੁਰਖ ਦੀ ਮਿਹਰ ਨਾਲ ਮੇਰਾ ਅੰਦਰੋਂ ਹਿਰਦਾ ਖੇਡ ਉੱਠਿਆ, ਅੰਦਰਲਾ ਸੁੱਖ ਆ ਵਸਿਆ। ਹਾਂਜੀ,
ਸਹਿਜ ਸਮਾਧ
ਸਹਿਜ ਸਮਾਧ
ਲਗੀ
ਲਿਵ ਅੰਤਰ
ਸੋ ਰਸ ਸੋਈ ਜਾਣੇ ਜੀਉ।
ਹਾਂਜੀ, ਸਹਿਜ ਸਮਾਧ ਲਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਉ। ਸਹਿਜ ਬੇਟੇ ਕਿਸ ਨੂੰ ਆਖੀਦਾ ਹੈ? ਸਹਿਜ
ਮਨ ਦੀ ਸ਼ਾਂਤੀ।
ਹਾਂਜੀ, ਮਨ ਦੀ ਸ਼ਾਂਤੀ, ਮਨ ਦੀ ਅਡੋਲ ਅਵਸਥਾ, ਮਨ ਦੀ ਅਡੋਲ ਅਵਸਥਾ ਜਿੱਥੇ ਮਨ ਡੋਲਦਾ ਨਹੀਂ, ਮਨ ਸ਼ਾਂਤ ਕੁਆਇਟ ਹੋ ਜਾਂਦਾ ਹੈ। ਮਨ ਕਿਸ ਚੀਜ਼ ਵੱਲੋਂ ਸ਼ਾਂਤ ਹੋ ਜਾਂਦਾ ਹੈ? ਜਦੋਂ ਵਿਕਾਰ ਹਟ ਜਾਂਦੇ ਨੇ, ਵਿਕਾਰਾਂ ਤੋਂ ਜਦੋਂ ਹਟ ਜਾਂਦਾ ਨਾ, ਸ਼ਾਂਤੀ ਤਦੋਂ ਆਉਂਦੀ ਹੈ ਅੰਦਰ। ਤੋ ਜਦੋਂ ਅਸੀਂ ਕਹਿੰਦੇ ਨਾ ਮਨ ਅਡੋਲ ਹੋ ਜਾਂਦਾ, ਮਨ ਸ਼ਾਂਤ ਹੋ ਜਾਂਦਾ, ਭਾਵ ਕਿਸ ਚੀਜ਼ ਤੋਂ ਸ਼ਾਂਤ ਹੋ ਜਾਂਦਾ? ਇਹ ਨਹੀਂ ਕਿ ਅਸੀਂ ਸੋਚਣਾ ਛੱਡ ਦੇਵਾਂਗੇ, ਇਹ ਨਹੀਂ ਕਿ ਅਸੀਂ ਵਿਚਾਰਨਾ ਛੱਡ ਦੇਵਾਂਗੇ, ਇਹ ਨਹੀਂ ਕਿ ਸਾਡੇ ਮਨ ਦੇ ਕੋਈ ਵਿਚਾਰ ਆਉਣਗੇ ਹੀ ਨਹੀਂ। ਐਸੀ ਸੋਚਣੀ ਗਲਤ ਹੈ। ਇਹ ਤੇ ਸਤਿਗੁਰੂ ਵੀ ਜਦੋਂ ਸੀ ਸਰੀਰ ਚ, ਉਹ ਵੀ ਸੋਚਦੇ ਵਿਚਾਰਦੇ ਸੀ, ਉਹ ਤੇ ਘਰੇਲੂ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰਦੇ ਸਨ ਜਿਸ ਤਰ੍ਹਾਂ ਅਸੀਂ ਗੁਜ਼ਾਰਦੇ ਹਾਂ। ਕੀ ਉਹਨਾਂ ਨੇ ਸੋਚਣਾ ਬੰਦ ਕਰ ਦਿੱਤਾ ਸੀ? ਕੀ ਉਹਨਾਂ ਦੇ ਪਰਿਵਾਰ ਹੀ ਨਹੀਂ ਸਨ? ਕੀ ਉਹ ਬਿਲਕੁਲ ਪੱਥਰਾਂ ਵਾਂਗੂ ਜੀਵਦੇ ਸਨ? ਨਹੀਂ। ਜੇ ਕੋਈ ਅਡੋਲ ਦਾ ਅਰਥ ਇਹ ਸਮਝੇ ਨਾ ਕਿ ਅੰਦਰੋਂ ਵਿਚਾਰ ਹੀ ਮੁੱਕ ਜਾਣਗੇ, ਇਹ ਗੱਲ ਗਲਤ ਹੁੰਦੀ ਹੈ। ਕੀ ਮੁੱਕ ਜਾਂਦਾ ਹੈ? ਅੰਦਰ ਜਿਹੜੇ ਤੂਫਾਨ ਉੱਠਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ, ਵਿਕਾਰਾਂ ਕਰਕੇ, ਉਹ ਬੰਦ ਹੋ ਜਾਂਦੇ ਨੇ ਤੇ ਮਨ ਸ਼ਾਂਤ ਹੋ ਜਾਂਦਾ। ਉਸ ਨੂੰ ਕਹਿੰਦੇ ਨੇ ਮਨ ਦਾ ਅਡੋਲ ਹੋ ਜਾਣਾ। ਜਦੋਂ ਬਿਲਕੁਲ ਇਹ ਵਿਕਾਰਾਂ ਤੋਂ ਮਨ ਰਹਿਤ ਹੋ ਜਾਏ, ਅਸੀਂ ਕਹਿੰਦੇ ਹਾਂ ਕਿ ਮਨ ਅਡੋਲ ਚਿੱਤ ਹੋ ਗਿਆ, ਹੁਣ ਡੋਲਦਾ ਨਹੀਂ, ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਨੂੰ ਡੁਲਾ ਨਹੀਂ ਸਕਦੇ, ਇਸ ਨੂੰ ਪਟਕਾ ਨਹੀਂ ਸਕਦੇ, ਤਾਂ ਅਸੀਂ ਕਹਿੰਦੇ ਸਹਿਜ ਕੱਟ ਗਿਆ। ਸਹਿਜ ਕੱਟ ਗਿਆ ਆਖੀਦਾ, ਕੱਗਾ ਟੈਂਕੇ ਨੂੰ ਸਿਆਰੀ, ਕੱਟ ਗਿਆ। ਕੱਟ ਗਿਆ ਮਤਲਬ ਸਹਿਜ ਅਵਸਥਾ ਇਹਨੇ ਪਾ ਲਈ ਹੈ। ਔਰ ਜਦੋਂ ਇਸ ਅਵਸਥਾ ਤੱਕ ਬੰਦਾ ਪਹੁੰਚ ਜਾਂਦਾ ਹੈ, ਤਾਂ ਫਿਰ ਸੁਰਤ ਸੁਤੇ ਸਿੱਧ ਜੁੜਦੀ ਹੈ। ਫਿਰ ਉਪਰਾਲੇ ਕਰਨੇ ਨਹੀਂ ਪੈਂਦੇ ਸੁਰਤ ਜੋੜਨ ਦੇ, ਫਿਰ ਤੇ ਸੁਤੇ ਸਿੱਧ ਆਪ ਹੀ। ਜਦੋਂ ਮਨ ਇਤਨਾ ਨਿਰਮਲ ਹੋ ਜਾਂਦਾ ਹੈ, ਫਿਰ ਸੁਰਤ, ਹੁਣ ਤੇ ਅਸੀਂ ਉਪਰਾਲੇ ਕਰਦੇ ਨਾ ਸਾਡੀ ਸੁਰਤ ਜੁੜੇ, ਪਰ ਜੁੜਦੀ ਨਹੀਂ, ਕਿਉਂਕਿ ਕਾਮ ਕ੍ਰੋਧ ਲੋਭ ਉਹ ਹੰਕਾਰ ਫਿਰ ਲੈ ਜਾਂਦੇ ਨੇ, ਵਿਚਾਰ ਉਸ ਪਾਸੇ ਚਲੇ ਜਾਂਦੇ ਨੇ। ਲੇਕਿਨ ਜਦੋਂ ਉਹ ਵਿਕਾਰਾਂ ਦੇ ਹੱਲੇ ਹੀ ਮੁੱਕ ਜਾਂਦੇ ਨੇ ਤਾਂ ਸੁਰਤ ਸੁਤੇ ਸਿੱਧ ਜੁੜਦੀ ਹੈ। ਤੋ ਸਮਾਧ ਜਿਹੜਾ ਲਫ਼ਜ਼ ਹੈ ਨਾ, ਇਹ ਹੈ ਸਮਾਧੀ। ਤੋ ਸਮਾਧੀ ਦਾ ਅਰਥ ਕੀ ਹੁੰਦਾ? ਇਹ ਨਹੀਂ ਸਮਾਧੀ ਦਾ ਅਰਥ ਕਿ ਅਸੀਂ ਬਿਲਕੁਲ ਉਹ ਜਿਸ ਤਰ੍ਹਾਂ ਜੋਗੀ ਸਮਾਧੀ ਲਾ ਕੇ ਬੈਠਦੇ ਨੇ ਉਸ ਤਰ੍ਹਾਂ। ਇਹ ਸਮਾਧੀ ਦਾ ਅਰਥ ਹੈ ਸੁਰਤ ਜੁੜ ਜਾਣੀ, ਬੈਠਦਿਆਂ ਉੱਠਦਿਆਂ ਕੰਮ ਕਾਰ ਕਰਦਿਆਂ ਸੁਰਤ ਪ੍ਰਭੂ ਚ ਲੱਗ ਜਾਣੀ, ਇਸ ਨੂੰ ਆਖਿਆ ਸਮਾਧੀ। ਜਦੋਂ ਮਨ ਅਡੋਲ ਹੋ ਜਾਂਦਾ ਨਾ, ਉਦੋਂ ਬੰਦਾ ਹਰ ਵਕਤ ਪ੍ਰਭੂ ਦਾ ਚਿੰਤਨ ਕਰਦਾ, ਉਸਦੀ ਲਿਵ ਲੱਗ ਜਾਂਦੀ ਹੈ, ਸਮਾਧੀ ਲੱਗ ਜਾਂਦੀ ਹੈ। ਤੋ ਸਮਾਧੀ ਦਾ ਅਰਥ ਲਿਵ, ਸੁਰਤ ਜੁੜ ਜਾਣੀ ਪ੍ਰਭੂ ਨਾਲ। ਤੋ ਆਖਦੇ ਨੇ ਸਹਿਜ ਸਮਾਧ ਲਗੀ ਲਿਵ, ਅੰਤਰ ਅੰਤਰ ਮੇਰੇ ਅੰਦਰ ਜਦੋਂ ਮਨ ਅਡੋਲ ਹੋਇਆ ਤੋਂ ਮੇਰੀ ਸੁਰਤ ਜੁੜੀ ਤੇ ਮੇਰੀ ਲਿਵ ਲੱਗ ਗਈ, ਮੇਰੇ ਅੰਦਰ ਲਿਵ ਲੱਗ ਗਈ ਪ੍ਰਭੂ ਜੀ ਦੀ। ਤੇ ਹੋਇਆ ਕੀ ਫਿਰ? ਸੋ ਰਸ ਸੋਈ ਜਾਣੇ ਜੀਓ। ਇਹ ਲਿਵ ਦਾ ਜੋ ਰਸ ਹੈ ਆਖਦੇ ਨੇ ਉਹੀ ਦੱਸ ਸਕਦਾ ਜਿਹਦੀ ਅੱਗੇ ਲਿਵ ਕਿਸੇ ਦੀ ਲੱਗੀ ਹੋਵੇ, ਜਿਸ ਨੇ ਇਹ ਅੱਗੇ ਐਕਸਪੀਰੀਅੰਸ ਕੀਤਾ। ਜਿਸ ਦੀ ਪਹਿਲਾਂ ਕਿਤੇ ਲਿਵ ਲੱਗੀ ਹੋਵੇ ਉਹੀ ਜਾਣ ਸਕਦਾ ਕਿ ਇਹ ਲਿਵ ਦਾ ਰਸ ਕੀ ਹੈ। ਭਾਵ ਇੰਨਾ ਉੱਚਾ ਔਰ ਐਡਾ ਨਿਰਮਲ ਔਰ ਐਡਾ ਯੂਨੀਕ, ਇਸ ਰਸ ਦੀ ਹੋਰ ਕੋਈ ਬਰਾਬਰੀ ਨਹੀਂ ਕਰ ਸਕਦਾ। ਇਹ ਰਸ ਹੈ, ਇਸ ਦੀ ਬਰਾਬਰੀ ਹੋਰ ਕੋਈ ਰਸ ਨਹੀਂ ਕਰ ਸਕਦਾ। ਤੋ ਕਹਿੰਦੇ ਨੇ ਇਹ ਰਸ ਬਿਆਨ ਕਰਨਾ ਮੁਸ਼ਕਲ ਹੈ, ਇਹ ਤੇ ਉਹੀ ਦੱਸ ਸਕੇਗਾ ਜਿਹਨੇ ਰਸ ਚੱਖਿਆ। ਤੋ ਸੋ ਰਸ, ਉਸ ਆਨੰਦ ਦਾ ਰਸ, ਉਸ ਲਿਵ ਦਾ ਰਸ, ਸੋਈ ਜਾਣੇ ਜੀਓ, ਭਾਵ ਉਹੀ ਜਾਣੇਗਾ ਜਿਸਨੇ ਮਾਣਿਆ ਹੈ ਪਹਿਲਾਂ। ਹਾਂਜੀ।
ਅਗਮ ਅਗੋਚਰ ਸਾਹਿਬ ਮੇਰਾ, ਕਟ ਕਟ ਅੰਤਰ ਵਰਤੈ ਨੇਰਾ।
ਅਗਮ ਅਗੋਚਰ ਸਾਹਿਬ ਮੇਰਾ, ਹੁਣ ਮੈਂ ਕੁਝ ਹਫ਼ਤੇ ਬਿਲਕੁਲ ਹੌਲੀ ਚੱਲਾਂਗਾ, ਪਰ ਇੱਕ ਇੱਕ ਅੱਖਰ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਮਝਾਵਾਂਗਾ, ਤਾਂ ਕਿ ਨਾ ਤੁਹਾਨੂੰ ਵੋਕੈਬਲਰੀ ਤੁਹਾਡੇ ਚੇਤੇ ਹੋ ਜਾਏ। ਕੋਈ ਬੇਸ਼ੱਕ ਮਹੀਨਾ ਦੋ ਮਹੀਨਾ ਇਸੇ ਤਰ੍ਹਾਂ ਹੀ ਚੱਲੇ, ਲੇਕਿਨ ਕੁਝ ਨਾ ਤੁਹਾਡੇ ਚੇਤੇ ਹੋ ਜਾਏ ਕੁਝ ਅੱਖਰ, ਤਾਂ ਕਿ ਘੜੀ ਘੜੀ ਆਉਂਦੇ ਨੇ ਤੇ ਤੁਹਾਡੇ ਵਿਚਾਰ ਉਦੋਂ ਹੀ ਝੱਟ ਬਣ ਜਾਇਆ ਕਰਨ ਮਨ ਦੇ ਵਿੱਚ ਵੀ ਸਤਿਗੁਰੂ ਆਖ ਕੀ ਰਹੇ ਨੇ। ਹੁਣ ਅਗਮ ਅਗੋਚਰ ਕਈ ਵਾਰੀ ਆਉਂਦਾ, ਲਫ਼ਜ਼ ਬੇਅੰਤ ਵਾਰੀ ਆਉਂਦਾ। ਹੁਣ ਅਗਮ ਦਾ ਮਤਲਬ ਕੀ ਹੈ? ਅਪਹੁੰਚ, ਜਿਸ ਤੱਕ ਪਹੁੰਚਿਆ ਛੇਤੀ ਨਾ ਜਾ ਸਕੇ। ਅਗੋਚਰ ਦਾ ਮਤਲਬ ਵੀ ਇਹ ਅਪਹੁੰਚ, ਲੇਕਿਨ ਦੋਵਾਂ ਚ ਫਰਕ ਹੈ, ਇਹ ਫਰਕ ਜਾਣਨ ਯੋਗਾ ਹੈ। ਅਗਮ ਵੀ ਹੈ ਜਿਸ ਤੱਕ ਛੇਤੀ ਪਹੁੰਚਿਆ ਨਾ ਜਾ ਸਕੇ, ਤੇ ਅਗੋਚਰ ਦਾ ਮਤਲਬ ਵੀ ਹੈ ਜਿਸ ਤੱਕ ਛੇਤੀ ਪਹੁੰਚਿਆ ਨਾ ਜਾ ਸਕੇ, ਲੇਕਿਨ ਫਿਰ ਵੀ ਦੋਹਾਂ ਚ ਫਰਕ ਹੈ। ਕੀ ਫਰਕ ਹੈ ਇਹ ਦੇਖਣ ਯੋਗਾ। ਅਗਮ ਵਿਚਾਰਾਂ ਕਰਕੇ ਜਿਸ ਤਾਈਂ ਨਾ ਪਹੁੰਚਿਆ ਜਾ ਸਕੇ, ਭਾਵ ਪ੍ਰਭੂ ਅਗਮ ਹੈ ਜਦੋਂ ਅਸੀਂ ਕਹਿੰਦੇ ਹਾਂ, ਭਾਵ ਉਹਦੇ ਗੁਣ ਏਡੇ ਚੰਗੇ ਚੰਗੇ ਨੇ, ਏਡੇ ਵਿਸ਼ਾਲ ਉਹਦੇ ਗੁਣ ਨੇ ਕਿ ਉਹਦੇ ਗੁਣ ਅਸੀਂ ਵਿਚਾਰ ਨਹੀਂ ਸਕਦੇ। ਤਾਂ ਵਿਚਾਰਾਂ ਕਰਕੇ ਪ੍ਰਭੂ ਸਤਵਾ ਪਹੁੰਚ ਹੈ, ਸਾਡੀ ਬੁੱਧੀ ਪ੍ਰਭੂ ਤੱਕ ਪਹੁੰਚ ਨਹੀਂ ਸਕਦੀ, ਸਾਡੀ ਸਮਝ ਪ੍ਰਭੂ ਤੱਕ ਉੱਪੜ ਨਹੀਂ ਸਕਦੀ। ਸਮਝ ਕਰਕੇ ਅਸੀਂ ਊਣੇ ਰਹਿ ਜਾਂਦੇ ਹਾਂ, ਛੂਛੇ ਰਹਿ ਜਾਂਦੇ ਹਾਂ। ਤੋ ਅਗਮ ਦਾ ਮਤਲਬ ਇਹ ਹੈ ਕਿ ਬੁੱਧੀ ਦੁਆਰਾ ਉਸਨੂੰ ਪਕੜ ਚ ਲਿਆਂਦਾ ਨਹੀਂ ਜਾ ਸਕਦਾ, ਅਕਲ ਦੁਆਰਾ ਉਸ ਤੱਕ ਪਹੁੰਚ ਸਾਡੀ ਨਹੀਂ ਹੈ, ਬੁੱਧੀ ਦੁਆਰਾ ਉਸ ਤੱਕ ਸਾਡੀ ਪਹੁੰਚ ਨਹੀਂ ਹੈ, ਇਸ ਨੂੰ ਆਖਿਆ ਅਗਮ। ਅਗੋਚਰ ਦਾ ਮਤਲਬ ਕੀ ਹੈ? ਕਿ ਗਿਆਨ ਇੰਦਰੀਆਂ ਦੁਆਰਾ ਵੀ ਉਹ ਸਾਤੋਂ ਪਰੇ ਹੈ, ਭਾਵ ਨਾ ਹੱਥਾਂ ਨਾਲ ਉਸਨੂੰ ਫੀਲ ਕਰ ਸਕੀਏ, ਨਾ ਕੰਨਾਂ ਨਾਲ ਉਸਨੂੰ ਸੁਣ ਸਕੀਏ, ਨਾ ਅੱਖਾਂ ਨਾਲ ਉਸਨੂੰ ਵੇਖ ਸਕੀਏ, ਨਾ ਜ਼ਬਾਨ ਨਾਲ ਉਸਨੂੰ ਟੇਸਟ ਕਰ ਸਕੀਏ। ਇਸ ਨੂੰ ਕਹਿੰਦੇ ਨੇ ਗਿਆਨ ਇੰਦਰੀਆਂ ਤੋਂ ਪਰੇ। ਸਾਡੇ ਗਿਆਨ ਇੰਦਰੀਆਂ ਤੋਂ ਵੀ ਉਹ ਦੂਰ ਹੈ, ਸਾਡੇ ਗਿਆਨ ਇੰਦਰੀਏ ਵੀ ਉਸ ਤੱਕ ਪਹੁੰਚ ਨਹੀਂ ਸਕਦੇ। ਇਹਦਾ ਮਤਲਬ ਹੈ ਅਗੋਚਰ ਤੋਂ ਅਗਮ ਅਗੋਚਰ। ਅਗਮ ਅਗੋਚਰ ਸਾਹਿਬ ਮੇਰਾ, ਉਹ ਜਿਹੜਾ ਮੇਰਾ ਪ੍ਰਭੂ ਹੈ, ਮੇਰੇ ਅਕਲ ਤੋਂ ਵੀ ਪਰੇ ਹੈ ਔਰ ਮੇਰੇ ਗਿਆਨ ਇੰਦਰੀਆਂ ਦੀ ਵੀ ਉਸ ਤੱਕ ਪਹੁੰਚ ਨਹੀਂ ਹੈ। ਹਾਂਜੀ।
ਕਟ 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 ਅੰਤਰ ਵਰਤੇ ਨੇਰਾ।
ਕਟ ਕਟ ਅੰਤਰ ਵਰਤੈ ਨੇਰਾ ਹੁਣ ਪਾਤਸ਼ਾਹ ਤੇ ਆਖਦੇ ਨੇ ਹੈ ਤੇ ਉਹ ਪਹੁੰਚ, ਲੇਕਿਨ ਅਪਹੁੰਚ ਹੁੰਦਿਆਂ ਹੋਇਆਂ ਵੀ ਉਹ ਤੇ ਅੰਦਰ ਹੀ ਵਸਦਾ। ਕਹਿੰਦੇ ਨੇ ਖੂਬੀ ਦੀ ਤੇ ਗੱਲ ਇਹ ਹੈ ਕਿ ਇਤਨਾ ਨੇੜੇ ਹੈ ਕਿ ਅੰਦਰ ਹੀ ਹੈ ਫਿਰ ਵੀ ਅਪਹੁੰਚ ਹੈ। ਅਸਚਰਜਤਾ ਵਾਲੀ ਗੱਲ ਤੇ ਇਹ ਹੈ, ਇਹ ਦੱਸਣੀ ਚਾਹੁੰਦੇ ਨੇ ਕਿ ਵਸਦਾ ਤੇ ਅੰਦਰ ਹੀ ਹੈ, ਇੰਨਾ ਨੇੜੇ ਹੈ ਪਰ ਫਿਰ ਵੀ ਅਪਹੁੰਚ ਹੈ, ਫਿਰ ਵੀ ਉਸਦੀ ਛੋਹ ਅਸੀਂ ਪ੍ਰਾਪਤ ਨਹੀਂ ਕਰ ਸਕਦੇ, ਫਿਰ ਵੀ ਉਸ ਨੂੰ ਅਸੀਂ ਪਕੜ ਚ ਨਹੀਂ ਲਿਆ ਸਕਦੇ। ਇਤਨਾ ਨਿਕਟ ਕਿ ਸਾਡੇ ਅੰਦਰ ਹੀ ਹੈ ਪਰ ਫਿਰ ਵੀ ਸਾਡੀ ਪਕੜ ਚ ਨਹੀਂ ਹੈ। ਤੋ ਅਪਹੁੰਚ ਦੀ ਗੱਲ ਕਰਕੇ ਫਿਰ ਆਖਿਆ ਘੱਟ ਘੱਟ ਅੰਤਰ ਵਰਤੈ ਨੇੜਾ, ਉਹ ਤੇ ਬੜੇ ਨੇੜ ਨਿਕਟਤਾ ਨਾਲ ਵਰਤਦਾ ਸਾਡੇ ਨਾਲ ਪਰ ਫਿਰ ਵੀ ਸਾਡੀ ਪਕੜ ਚ ਨਹੀਂ ਹੈ। ਹਾਂਜੀ,
ਸਦਾ ਅਲਿਪਤ ਜੀਆ ਕਾ ਦਾਤਾ,
ਜੀਆਂ ਕਾ,
ਜੀਆਂ ਕਾ ਦਾਤਾ,
ਜੀਆਂ ਕਾ ਇਸ ਨੂੰ ਪੜਾਂਗੇ, ਜੀਆ ਕਾ ਨਹੀਂ, ਜੀਆਂ ਕਾ ਜੀਵਾਂ ਦਾ। ਹੁਣ ਦੇਖਿਆ ਨਾ ਇੱਥੇ ਜੇ ਬਿੰਦੀ ਨਾ ਲਾਈਏ ਤੇ ਗੱਲ ਬਣਦੀ ਨਹੀਂ, ਫਿਰ ਲੱਗੀ ਜਾਂਦੀ ਹੈ ਬਿੰਦੀ ਜੀਆਂ ਕਾ ਦਾਤਾ।